ਵਾਰ 9 ਦੀ 14 ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਅੰਮ੍ਰਿਤ ਬਚਨ ਫੁਰਮਾਨ ਕਰ ਰਹੇ ਹਨ। ਲੀਹਾਂ ਅੰਦਰ ਚੱਲੀਐ ਜਿਉ ਗਾਡੀ ਰਾਹੋ, ਹੁਕਮ ਰਜਾਈ ਚੱਲਣ ਸਾਧ ਸੰਗ ਨਿਭਾਹੋ, ਜਿਉ ਧਨ ਸੋਗਾ ਰੱਖਦਾ ਘਰ ਅੰਦਰ ਸਾਹੋ, ਜਿਉ ਮਿਰਜਾਦ ਨਾ ਛੱਡਈ ਸਾਇਰ ਹਸਗਾ ਹੋ, ਲੱਤਾਂ ਹੇਠ ਲਤਾੜੀਏ ਅਜਰਾਵਰ ਕਾਹੋ, ਧਰਮਸਾਲ ਹੈ ਮਾਨ ਸਰ ਹੰਸ ਗੁਰ ਸਿੱਖ ਵਾਹੋ, ਰਤਨ ਪਦਾਰਥ ਗੁਰ ਸ਼ਬਦ ਕਰ ਕੀਰਤਨ ਖਾਹੋ, ਰਤਨ ਪਦਾਰਥ ਗੁਰ ਸ਼ਬਦ ਕਰ ਕੀਰਤਨ ਖਾਹੋ। ਬੜੇ ਪਿਆਰੇ ਬਚਨ ਵਰਤੇ, ਕਹਿਣ ਲੱਗੇ ਲੀਹਾਂ ਅੰਦਰ ਚੱਲੀਏ ਜਿਉ ਗਾਡੀ ਰਾਹ, ਜਿਸ ਤਰ੍ਹਾਂ ਕਹਿੰਦੇ ਗੱਡੀ ਰਸਤੇ ਦੇ ਉੱਤੇ ਲੀਹਾਂ ਦੇ ਵਿੱਚ ਚੱਲਦੀ ਹੈ। ਇਹ ਬਚਨ ਬਹੁਤ ਵਾਰੀ ਆਇਆ, ਗੁਰਮੁਖ ਗਾਡੀ ਰਾਹ ਚਲੰਦਾ ਵੀ ਬਚਨ ਭਾਈ ਗੁਰਦਾਸ ਜੀ ਨੇ ਵਰਤਿਆ। ਗੱਡੀ ਦਾ ਰਾਹ, ਜਿਹੜੇ ਕੱਚੇ ਰਸਤੇ ਹਨ, ਕੱਚੇ ਰਾਹ ਨੇ ਜਿਹੜੇ, ਜਿਵੇਂ ਆਪਾਂ ਪਿੰਡਾਂ ਦੇ ਵਿੱਚ ਨਗਰਾਂ ਵਿੱਚ ਵੇਖਦੇ ਹਾਂ, ਕੱਚੇ ਪਹੇ, ਕੱਚੀਆਂ ਪਹੀਆਂ, ਕੱਚੇ ਰਸਤੇ ਸਾਡੇ ਖੇਤਾਂ ਵੱਲ ਨੂੰ ਪਿੰਡਾਂ ਤੋਂ ਨਗਰਾਂ ਤੋਂ ਜਾਂਦੇ ਆ। ਸਾਧ ਸੰਗਤ, ਜਦੋਂ ਕਿਤੇ ਮੀਂਹ ਪਵੇ, ਬਰਸਾਤ ਹੋਏ, ਬੜੇ ਲੰਮਾ ਚਿਰ ਵਰਖਾ ਪੈਂਦੀ ਰਹੀ ਤਾਂ ਚਿੱਕੜ ਹੋ ਜਾਂਦਾ ਜਦੋਂ ਗਿੱਲੀ ਜਗ੍ਹਾ ਤੇ, ਫਿਰ ਗੱਡੇ ਜਿਹੜੇ ਗੱਡੀਆਂ ਨੇ ਜਿਹੜੀਆਂ ਉਹ ਜਦੋਂ ਕੱਚੇ ਰਸਤਿਆਂ ਦੇ ਉੱਤੇ ਚੱਲਦੀਆਂ, ਕੱਚੇ ਰਾਹਾਂ ਦੇ ਉੱਤੇ, ਤਾਂ ਉੱਥੇ ਜਿਹੜੇ ਉਹਨਾਂ ਗੱਡੀਆਂ ਦੇ ਪੈਰ ਨੇ, ਪਹੀਏ ਨੇ ਉਹਨਾਂ ਦੇ ਭਾਵ ਤੇ, ਸਾਧ ਸੰਗਤ ਉੱਥੇ ਕੀ ਹੋ ਜਾਂਦਾ, ਉੱਥੇ ਲੀਹਾਂ ਪੈ ਜਾਂਦੀਆਂ, ਕਿਉਂਕਿ ਜਗ੍ਹਾ ਗਿੱਲੀ ਹੈ, ਰਸਤਾ ਗਿੱਲਾ ਤੇ ਕੱਚਾ ਰਸਤਾ, ਇਸ ਕਰਕੇ ਉਹ ਜਿਹੜੇ ਗੱਡੇ ਦੇ ਪਹੀਏ ਨੇ ਉਹ ਖੁੱਭਦੇ ਜਾਂਦੇ ਉੱਥੇ। ਆਪਾਂ ਪੈਦਲ ਵੀ ਚੱਲੀਏ ਤੇ ਆਪਣੇ ਪੈਰ ਵੀ ਉੱਥੇ ਖੁੱਭਦੇ, ਪੈਰਾਂ ਦੇ ਵੀ ਨਿਸ਼ਾਨ ਪੈ ਜਾਂਦੇ, ਤਾਂ ਦਾਸ ਨੇ ਪੈਰ ਸ਼ਬਦ ਵੀ ਵਰਤਿਆ। ਗੁਰੂ ਗ੍ਰੰਥ ਸਾਹਿਬ 'ਚ ਐਸੇ ਬਚਨ ਵੀ ਆਏ ਹਨ, ਪਰੰਤੂ ਦਾਸ ਦੀ ਬੇਨਤੀ ਸੁਣਨੀ। ਕਹਿਣ ਲੱਗੇ ਜਦੋਂ ਹੁਣ ਮੀਂਹ ਤੇ ਗਿਆ ਹੱਠ, ਰੁਕ ਗਈ ਬਰਸਾਤ, ਧੁੱਪ ਲੱਗ ਜਾਏ, ਉਹ ਰਸਤਾ ਸੁੱਕ ਵੀ ਜਾਂਦਾ ਜਦੋਂ, ਹੁਣ ਉੱਥੇ ਪਾਣੀ ਨਹੀਂ ਹੈ, ਪਰੰਤੂ ਉਹ ਜਿਹੜੀਆਂ ਗੱਡੀਆਂ ਦੀਆਂ ਪਈਆਂ ਹੋਈਆਂ ਲੀਹਾਂ ਨੇ ਪੈਰਾਂ ਨਾਲ, ਉਹਨੂੰ ਗਾਡੀ ਰਾਹ ਕਹਿੰਦੇ ਨੇ। ਜਦੋਂ ਵੀ ਫਿਰ ਉੱਥੇ ਗੱਡੀਆਂ ਚੱਲਦੀਆਂ, ਕੋਈ ਗੱਡੇ ਆਦਿਕ ਲੋਕ ਲੈ ਕੇ ਜਾਂਦੇ ਨੇ, ਤੇ ਉਹਦੇ ਜਿਹੜੇ ਪਹੀਏ ਆ ਉਸ ਲੀਹਾਂ ਦੇ ਵਿੱਚ ਹੀ ਪੈ ਜਾਂਦੇ ਨੇ ਤੇ ਗੱਡੇ ਆਰਾਮ ਨਾਲ ਤੁਰੇ ਜਾਂਦੇ ਆ, ਉਹਨੂੰ ਗਾਡੀ ਰਾਹ ਕਹਿੰਦੇ ਨੇ। ਗੁਰੂ ਪਾਤਸ਼ਾਹ ਨੇ ਜਿਹੜਾ ਸਾਨੂੰ ਗੁਰਮਤ ਦਾ ਰਸਤਾ ਦੱਸਿਆ ਹੈ, ਸਤਿਗੁਰੂ ਪਾਤਸ਼ਾਹ ਨੇ ਜਿਹੜਾ ਸਿੱਖੀ ਦਾ ਸਾਨੂੰ ਮਾਰਗ ਦੱਸਿਆ, ਉਹ ਗਾਡੀ ਰਾਹ ਹੈ। ਭਾਵੇਂ ਇੱਕ ਵਾਰੀ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਦਰਸਾ ਦਿੱਤਾ ਹੈ, ਉਸੇ ਰਸਤੇ ਦੇ ਉੱਤੇ ਹੀ ਆਪਾਂ ਤੁਰੇ ਜਾਣਾ। ਜਿਹੜੇ ਗੁਰਮੁਖ ਜਨ ਨੇ ਉਹ ਜਿਹੜੀਆਂ ਗੁਰੂ ਨੇ ਲੀਹਾਂ ਪਾ ਦਿੱਤੀਆਂ, ਕਹਿੰਦੇ ਨਾ ਆਹ ਜਿਹੜੀ ਚੀਜ਼ ਹੈ ਲੀਹ ਪਾ ਦਿੱਤੀ ਹੈ, ਭਾਵੇਂ ਇਸ ਰਸਤੇ ਦੇ ਉੱਤੇ ਆਪਾਂ ਚੱਲਣਾ। ਗੁਰੂ ਪਾਤਸ਼ਾਹ ਨੇ ਜੀ ਨੇ ਜਿਹੜਾ ਸਾਨੂੰ ਜੀਵਨ ਦਿੱਤਾ ਹੈ, ਗੁਰਮਤ ਦਾ ਰਸਤਾ, ਭਾਵ ਜੋ ਸਾਨੂੰ ਰਹਿਤ ਮਰਿਆਦਾ ਆਦਿਕ ਦਰਸਾ ਦਿੱਤੀ ਹੈ, ਉਹ ਲੀਹਾਂ ਪਾ ਦਿੱਤੀਆਂ, ਉਹ ਗਾਡੀ ਰਾਹ ਬਣਾ ਦਿੱਤਾ ਹੈ। ਇਸ ਲਈ ਇਹਨਾਂ ਬਚਨਾਂ ਵਿੱਚ ਫੁਰਮਾਨ ਕਰਦੇ ਨੇ, ਲੀਹਾਂ ਅੰਦਰ ਚੱਲੀਏ ਜਿਉ ਗਾਡੀ ਰਾਹ, ਜਿਸ ਤਰ੍ਹਾਂ ਗੱਡੀ ਰਸਤੇ ਦੇ ਵਿੱਚ ਲੀਹਾਂ ਦੇ ਵਿੱਚ ਚੱਲਦੀ ਹੈ। ਹੁਕਮ ਰਜਾਈ ਚੱਲਣਾ ਸਾਧ ਸੰਗ ਨਿਭਾਹੋ, ਇਸੇ ਤਰ੍ਹਾਂ ਹੀ ਉਹਦੀ ਰਜ਼ਾ ਦੇ ਵਿੱਚ, ਉਹਦੇ ਹੁਕਮ ਦੇ ਵਿੱਚ, ਮਾਲਕ ਦੇ ਚੱਲਣ ਵਾਲੇ ਜਿਹੜੇ ਗੁਰਮੁਖ ਗੁਰਸਿੱਖ ਜਨ ਹਨ, ਵਾਹਿਗੁਰੂ ਦੇ ਹੁਕਮ ਤੇ ਉਹਦੀ ਰਜ਼ਾ 'ਚ ਚੱਲਦੇ ਆ, ਸਾਧ ਸੰਗ ਨਿਭਾਹੋ, ਉਹ ਸਾਧ ਸੰਗਤ ਦੇ ਵਿੱਚ ਜੁੜ ਕੇ ਆਪਣੇ ਜੀਵਨ ਦਾ ਨਿਰਵਾਹ ਕਰਦੇ ਆ। ਜੁੜਨਾ ਸਾਧ ਸੰਗਤ ਵਿੱਚ ਹੈ ਗੁਰੂ ਦੀ ਸ਼ਰਨ ਵਿੱਚ, ਚੱਲਣਾ ਉਹਦੇ ਹੁਕਮ ਉਹਦੀ ਰਜ਼ਾ ਵਿੱਚ, ਇਹੋ ਹੀ ਗਾਡੀ ਰਾਹ ਹੈ, ਇਹੋ ਹੀ ਲੀਹ ਪਾ ਦਿੱਤੀ ਹੈ ਸਤਿਗੁਰ ਨੇ ਕਿ ਉਹਦੇ ਹੁਕਮ ਤੋਂ ਬਾਹਰ, ਗੁਰੂ ਦੀ ਆਗਿਆ ਤੋਂ ਬਾਹਰ ਨਹੀਂ ਜਾਣਾ। ਜਿਉ ਧਨ ਸੋਗਾ ਰੱਖਦਾ ਘਰ ਅੰਦਰ ਸਾਹੋ, ਜਿਸ ਤਰ੍ਹਾਂ ਸਾਧ ਸੰਗਤ ਇੱਕ ਸ਼ਾਹੂਕਾਰ ਹੈ, ਕੋਈ ਬੰਦਾ ਸੇਠ ਆ, ਬੜਾ ਧਨਵਾਨ ਹੈ, ਬੜਾ ਅਮੀਰ ਆ ਉਹ ਬੰਦਾ, ਤੇ ਸਾਧ ਸੰਗਤ ਉਹ ਆਪਣਾ ਧਨ, ਮਾਇਆ ਆਦਿਕ ਜਿਹੜੀਆਂ ਉਹਦੇ ਪਾਸ ਚੀਜ਼ਾਂ ਸੋਨਾ ਚਾਹੁੰਦੀ ਹੈ ਉਹ ਸੰਭਾਲ ਕੇ ਰੱਖਦਾ। ਜਿਉਂ ਧਨ ਸੋਗਾ ਰੱਖਦਾ, ਸੋਗਾ ਦਾ ਮਤਲਬ ਹੁੰਦਾ ਸਾਂਭ ਸੰਭਾਲ ਕੇ ਰੱਖਣਾ, ਘਰ ਅੰਦਰ ਸ਼ਾਹੋ, ਕੋਈ ਵੀ ਸ਼ਾਹ ਹੈ ਜਿਹੜਾ ਸ਼ਾਹੂਕਾਰ ਆ, ਉਹ ਆਪਣੇ ਘਰ ਦੇ ਵਿੱਚ ਜੋ ਵੀ ਉਹਦਾ ਧਨ ਮਾਇਆ ਸੋਨਾ ਚਾਹੁੰਦੀ ਹੈ ਉਹ ਘਰ ਵਿੱਚ ਸੰਭਾਲ ਕੇ ਰੱਖਦਾ ਹੈ। ਜਿਉਂ ਮਿਰਜਾਦ ਨਾ ਛੱਡਈ ਸਾਇਰ ਅਸਗਾ ਹੋ, ਜਿਸ ਤਰ੍ਹਾਂ ਸਮੁੰਦਰ ਅਥਾਹ ਆਪਣੀ ਮਰਿਆਦਾ ਨੂੰ ਤਿਆਗ ਦਾ ਨਹੀਂ ਹੈ। ਭਾਵ ਜੋ ਕੁਦਰਤ ਦੇ ਨੇਮ ਹਨ ਜਲ ਵਾਸਤੇ ਪਾਣੀ ਵਾਸਤੇ, ਸੋ ਅਸਗਾਹ ਹੋ ਜਾਣ ਪਰ ਸਮੁੰਦਰ ਉਹਨਾਂ ਨੂੰ ਤਿਆਗਦਾ ਨਹੀਂ। ਕਿੰਨਾ ਵੀ ਡੂੰਘਾ ਆ ਸਮੁੰਦਰ, ਪਰੰਤੂ ਉਸੇ ਤਰ੍ਹਾਂ ਠੰਡਾ ਆ, ਸ਼ਾਂਤੀ ਦਿੰਦਾ ਆ। ਤੋ ਸਾਧ ਸੰਗਤ ਮੈਲ ਵੀ ਲਾਉਂਦਾ ਆ, ਉਹ ਆਪਣੀ ਮਰਿਆਦਾ ਨੂੰ ਤਿਆਗਦਾ ਨਹੀਂ ਜੋ ਮਰਿਆਦਾ ਪਰਮਾਤਮਾ ਨੇ ਬਣਾਈ ਹੈ। ਇਸੇ ਤਰ੍ਹਾਂ ਜਿਹੜੇ ਗੁਰਸਿੱਖ ਪਿਆਰੇ ਨੇ ਉਹ ਗੁਰੂ ਦੀ ਦੱਸੀ ਹੋਈ ਮਰਿਆਦਾ ਨੂੰ ਛੱਡਦੇ ਨਹੀਂ ਹਨ। ਜਿਸ ਤਰ੍ਹਾਂ ਸ਼ਾਹੂਕਾਰ ਆਪਣੇ ਘਰ ਦੇ ਵਿੱਚ ਆਪਣਾ ਧਨ ਮਾਇਆ ਸੋਨਾ ਚਾਂਦੀ ਸੰਭਾਲ ਕੇ ਰੱਖਦਾ ਹੈ, ਇਸੇ ਤਰ੍ਹਾਂ ਜਿਹੜੇ ਗੁਰਮੁਖ ਜਨ ਹਨ ਉਹ ਆਪਣੇ ਹਿਰਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਪਰਮਾਤਮਾ ਦੀ ਯਾਦ ਗੁਰ ਸ਼ਬਦ ਨੂੰ ਸੰਭਾਲ ਕੇ ਰੱਖਦੇ, ਵਸਾ ਕੇ ਰੱਖਦੇ ਹਨ। ਲੱਤਾਂ ਹੇਠ ਲਤਾੜੀਏ ਅਜਰਾਵਰ ਘਾਹੋ, ਕਹਿਣ ਲੱਗੇ ਇਸੇ ਤਰ੍ਹਾਂ ਜਿਹੜਾ ਘਾਹ ਆਦਿਕ ਹੈ ਉਹਨੂੰ ਪੈਰਾਂ ਦੇ ਹੇਠ ਲਤਾੜੀਦਾ ਹੈ, ਪਰੰਤੂ ਉਹ ਜਿਹੜਾ ਘਾਹ ਆ ਉਹ ਕਿਸੇ ਦਾ ਵਿਰੋਧ ਥੋੜੀ ਕਰਦਾ, ਜਰ ਕੇ ਹੀ ਰੱਖਦਾ ਨਾ ਉਹ ਸਾਰੀ ਗੱਲ। ਭਾਵ ਕੋਈ ਪੈਰਾਂ ਥੱਲੇ ਲਤਾੜਦਾ, ਕੋਈ ਉਹਨੂੰ ਕੁਤਰਦਾ, ਉਸ ਘਾਹ ਨੂੰ ਮਸਲਦਾ ਦਲਦਾ ਆ, ਪਰ ਉਹ ਆਪਣਾ ਸੁਭਾਅ ਨਹੀਂ ਛੱਡਦਾ, ਇਹ ਦੱਸ ਰਹੇ। ਕਹਿੰਦੇ ਜਿਸ ਤਰ੍ਹਾਂ ਘਾਹ ਦਾ ਸੁਭਾਅ ਹੈ ਗੁਰੂ ਸਵਾਰਿਓ ਗੁਰੂ ਪਿਆਰਿਓ, ਇਸੇ ਤਰ੍ਹਾਂ ਜਿਹੜਾ ਗੁਰਸਿੱਖ ਹੈ ਨਾ ਸਾਧ ਸੰਗਤ, ਜਿਸ ਤਰ੍ਹਾਂ ਘਾਹ ਪੈਰਾਂ ਹੇਠ ਲਤਾੜੀ ਦਾ ਪਰ ਆਪਣਾ ਨਿਮਰਤਾ ਵਾਲਾ ਸੁਭਾਅ ਨਹੀਂ ਛੱਡਦਾ, ਜਿਹੜੇ ਗੁਰਮੁਖ ਜਨ ਹਨ ਉਹ ਕਿਸੇ ਦਾ ਬੁਰਾ ਬੋਲ ਵੀ ਮਾੜਾ ਬੋਲ ਵੀ ਕੋਈ ਵਧੀਕੀ ਵੀ ਕਰਦਾ ਉਹ ਸਹਾਰ ਲੈਂਦੇ ਹਨ, ਪਰ ਕਿਸੇ ਉੱਤੇ ਜ਼ੁਲਮ ਅਤਿਆਚਾਰ ਨਹੀਂ ਕਰਦੇ। ਭਾਵ ਨਿਮਰਤਾ ਦੇ ਵਿੱਚ ਰਹਿੰਦੇ ਹਨ, ਨਿਮਰਤਾ ਦੇ ਵਿੱਚ। ਆਪਾ ਗਵਾਚਾ ਹੋਇਆ ਉਹਨਾਂ ਦਾ, ਇਸ ਤਰ੍ਹਾਂ ਘਾਹ ਦੀ ਤਰ੍ਹਾਂ ਵੀ ਉਹਨਾਂ ਦਾ ਸੁਭਾਅ ਬਣ ਜਾਂਦਾ ਹੈ। ਧਰਮ ਸਾਲ ਹੈ ਮਾਨ ਸਰ ਹੰਸ ਗੁਰਸਿੱਖ ਵਾਹੋ, ਜਿਹੜੇ ਹੰਸ ਨੇ ਉਹ ਮਾਨ ਸਰੋਵਰ ਦੇ ਕੰਢੇ ਰਹਿੰਦੇ ਨੇ। ਮਾਨ ਸਰੋਵਰ ਤੇ ਫਿਰ ਉਹ ਜਿਹੜੀ ਮਾਨ ਸਰੋਵਰ ਝੀਲ ਹੈ ਸਾਧ ਸੰਗਤ, ਉੱਥੇ ਫਿਰ ਹੰਸ ਰਹਿ ਕੇ ਸੁੱਚੇ ਮੋਤੀ ਚੁਗਦੇ ਆ। ਹੰਸਾਂ ਹੀਰਾ ਮੋਤੀ ਚੁਗਣਾ, ਉਹਨਾਂ ਦਾ ਜਿਹੜਾ ਟਿਕਾਣਾ ਹੈ ਉਹ ਮਾਨ ਸਰੋਵਰ ਦਾ ਕੰਢਾ ਹੈ। ਇਸੇ ਤਰ੍ਹਾਂ ਜਿਹੜੇ ਗੁਰਸਿੱਖ ਨੇ ਉਹ ਧੰਨਤਾ ਯੋਗ ਹਨ, ਗੁਰਸਿੱਖ ਸਲਾਹੁਣ ਯੋਗ ਹਨ, ਉਹ ਵੀ ਹੰਸਾਂ ਵਾਂਗਰ ਹਨ, ਤੇ ਉਹਨਾਂ ਵਾਸਤੇ ਗੁਰੂ ਦੀ ਸਾਧ ਸੰਗਤ ਜਿਹੜੀ ਹੈ ਉਹ ਮਾਨ ਸਰੋਵਰ ਹੈ। ਭਾਵ ਸਾਧ ਸੰਗਤ ਰੂਪੀ ਮਾਨ ਸਰੋਵਰ ਦੇ ਕੰਢੇ ਤੇ ਗੁਰਸਿੱਖ ਆਉਂਦੇ ਨੇ ਤੇ ਇੱਥੇ ਸ਼ੁਭ ਗੁਣਾਂ ਦੇ ਤੇ ਨਾਮ ਸਿਮਰਨ ਦੇ ਮੋਤੀ ਚੁਗਦੇ ਹਨ। ਰਤਨ ਪਦਾਰਥ ਗੁਰ ਸ਼ਬਦ ਤਾਰ ਕੀਰਤਨ ਖਾਹੋ, ਬੜੇ ਪਿਆਰੇ ਬਚਨ। ਰਤਨ ਪਦਾਰਥ ਗੁਰ ਸ਼ਬਦ, ਜਿਹੜਾ ਗੁਰੂ ਦਾ ਸ਼ਬਦ ਹੈ ਇਹ ਬੜਾ ਪਿਆਰਾ ਰਤਨ ਹੈ, ਬੜੇ ਪਿਆਰੇ ਪਦਾਰਥ ਨੇ ਗੁਰ ਸ਼ਬਦ। ਕਹਿੰਦੇ ਗੁਰੂ ਦੇ ਸ਼ਬਦ ਹੀ ਰਤਨ ਪਦਾਰਥ ਆ। ਇਹ ਜਿਹੜੇ ਹੰਸ ਜਨ ਨੇ ਗੁਰਸਿੱਖ ਉਹ ਗੁਰੂ ਦੀ ਸ਼ਰਨ ਵਿੱਚ ਆ ਕੇ ਕੀਰਤਨ ਕਰਦੇ ਨੇ, ਬਾਣੀ ਪੜ੍ਹਦੇ ਨੇ, ਪ੍ਰਭੂ ਦੀ ਕੀਰਤੀ ਕਰਦੇ ਨੇ ਤੇ ਉਹਨਾਂ ਨੂੰ ਛਕਦੇ ਹਨ। ਭਾਵ ਗੁਰ ਸ਼ਬਦ ਦੁਆਰਾ ਸ਼ੁਭ ਗੁਣ ਸਤ ਸੰਤੋਖ ਦਇਆ ਧਰਮ ਤੀਰਜ ਸੇਵਾ ਸਿਮਰਨ ਬੰਦਗੀ, ਕਹਿੰਦੇ ਪ੍ਰਭੂ ਦੀ ਕੀਰਤੀ ਦੁਆਰਾ ਫਿਰ ਉਹ ਇਹ ਰਤਨ ਪਦਾਰਥ ਇਹ ਮਾਣਕ ਮੋਤੀ ਛਕਦੇ ਹਨ ਗੁਰਸਿੱਖ ਗੁਰੂ ਦੀ ਸ਼ਰਨ ਵਿੱਚ ਆ ਕੇ। ਗੁਰੂ ਦੇ ਸਿੱਖ ਮਰਿਆਦਾ ਵਿੱਚ ਤੁਰਦੇ ਆ, ਰਜ਼ਾ ਮੰਨਦੇ ਆ, ਆਤਮਿਕ ਵਸਤੂ ਆਪਣੇ ਹਿਰਦੇ ਵਿੱਚ ਨਾਮ ਸਿਮਰਨ ਦੀ ਸੰਭਾਲ ਕੇ ਰੱਖਦੇ ਆ, ਘਾਹ ਵਾਂਗੂ ਨਿਮਰਤਾ ਰੱਖਦੇ ਆ ਤੇ ਸਤਸੰਗਤ ਰੂਪੀ ਮਾਨ ਸਰੋਵਰ ਤੇ ਹੰਸ ਬਣ ਕੇ ਸ਼ਬਦ ਰੂਪੀ ਹੀਰੇ ਸ਼ਬਦ ਰੂਪੀ ਰਤਨ ਸ਼ਬਦ ਰੂਪੀ ਪਦਾਰਥ ਤੇ ਸ਼ਬਦ ਰੂਪੀ ਮੋਤੀ ਛਕਦੇ ਹਨ ਤੇ ਭਾਵ ਸਾਗਰ ਤੋਂ ਪਾਰ ਹੋ ਜਾਂਦੇ ਹਨ ਗੁਰਸਿੱਖ। ਵਾਰ ਨੌਵੀਂ ਦੀ 15ਵੀਂ ਪੌੜੀ ਵਿੱਚ ਫੁਰਮਾਨ ਕਰ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ। ਚੰਦਨ ਜਿਉਂ ਵਣ ਖੰਡ ਵਿੱਚ ਉਹ ਆਪ ਲੁਕਾਏ, ਪਾਰਸ ਅੰਦਰ ਪਰਬਤਾਂ ਹੋਏ ਗੁਪਤ ਵਲਾਏ, ਸੱਤ ਸਮੁੰਦੀ ਮਾਨ ਸਰ ਨਹ ਅਲੱਖ ਲਖਾਏ, ਜਿਉ ਪਰਸ਼ਿੰਨਾ ਪਾਰ ਜਾਤ ਨਹ ਪ੍ਰਗਟੀ ਆਏ, ਜਿਉ ਜਗ ਅੰਦਰ ਕਾਮ ਧੇਨ ਨਹ ਆਪ ਜਣਾਏ, ਸਤਿਗੁਰ ਕਾ ਉਪਦੇਸ਼ ਲੈ ਕਿਉ ਆਪ ਗਣਾਏ, ਸਤਿਗੁਰ ਦਾ ਉਪਦੇਸ਼ ਲੈ ਕਿਉ ਆਪ ਗਣਾਏ। ਵੱਖ ਵੱਖ ਦ੍ਰਿਸ਼ਟਾਂਤ ਦੇ ਕੇ ਗੁਰਸਿੱਖ ਦੀ ਨਿਮਰਤਾ ਦੱਸਦੇ ਤੇ ਗੁਰਸਿੱਖ ਸਭ ਕੁਛ ਪ੍ਰਾਪਤ ਕਰਕੇ ਵੀ ਆਪਣਾ ਆਪ ਜਣਾਉਂਦਾ ਨਹੀਂ ਹੈ, ਪ੍ਰਗਟ ਨਹੀਂ ਕਰਦਾ ਮੈਂ ਬੜਾ ਮਹਾਨ ਹੋ ਗਿਆ। ਕਿਵੇਂ? ਚੰਦਨ ਜਿਉਂ ਵਣ ਖੰਡ ਵਿੱਚ ਉਹ ਆਪ ਲੁਕਾਏ। ਕਹਿੰਦੇ ਜਿਵੇਂ ਚੰਦਨ ਦਾ ਬੂਟਾ ਜੰਗਲ ਦੇ ਵਿੱਚ ਹੈ, ਆਪਣਾ ਆਪ ਲੁਕਾਉਂਦਾ ਹੈ। ਕਦੇ ਚੰਦਨ ਨੇ ਇਹ ਤਾਂ ਨਹੀਂ ਆਖਿਆ ਨਾ ਮੇਰੇ ਕੋਲੋਂ ਬੜੀ ਸੁਗੰਧੀ ਆਉਂਦੀ ਹੈ, ਮੇਰੇ ਕੋਲੋਂ ਬੜੀ ਵਾਸ਼ਨਾ ਆਉਂਦੀ ਹੈ, ਜਿੰਨੇ ਰੁੱਖ ਮੇਰੇ ਕੋਲ ਉੱਗਦੇ ਹਨ ਮੈਂ ਉਹਨਾਂ ਨੂੰ ਆਪਣੇ ਵਰਗੇ ਬਣਾ ਲੈਂਦਾ ਹਾਂ, ਮੇਰੇ 'ਚ ਆ ਤਾਕਤ ਆ ਸ਼ਕਤੀ ਹੈ। ਕਦੇ ਚੰਦਨ ਨੇ ਇਸ ਤਰ੍ਹਾਂ ਆਖਿਆ? ਕਹਿਣ ਲੱਗੇ ਨਹੀਂ, ਉਹ ਆਪ ਲੁਕਾਏ, ਜਿਵੇਂ ਉਸ ਚੰਦਨ ਨੇ ਆਪਣਾ ਆਪ ਗੁਣਵਾਨ ਹੋ ਕੇ ਵੀ ਲੁਕਾਇਆ ਹੋਇਆ ਹੈ। ਪਾਰਸ ਅੰਦਰ ਪਰਬਤਾਂ ਹੋਏ ਗੁਪਤ ਬਲਾਏ। ਕਹਿਣ ਲੱਗੇ ਪਰਬਤਾਂ ਦੇ ਵਿੱਚ ਪਾਰਸ ਆ, ਹੁਣ ਪਾਰਸ 'ਚ ਬੜੀ ਸ਼ਕਤੀ ਹੈ, ਪਾਰਸ ਇੱਕ ਐਸਾ ਪੱਥਰ ਹੀ ਆ ਭਾਵੇਂ ਉਹਦੇ 'ਚ ਐਸੀ ਸ਼ਕਤੀ ਆ ਉਸ ਪੱਥਰ ਦੇ ਵਿੱਚ, ਤੇ ਸਾਧ ਸੰਗਤ ਉਹ ਸੋਨਾ ਬਣਾ ਦਿੰਦਾ ਲੋਹੇ ਨੂੰ, ਸੋਨਾ ਬਣਾ ਦਿੰਦਾ ਤਾਂਬੇ ਆਦਿਕ ਨੂੰ, ਪਰੰਤੂ ਹੋਏ ਗੁਪਤ ਬੁਲਾਏ। ਕਹਿੰਦੇ ਉਹ ਆਪਣਾ ਸਮਾਂ ਜਿਵੇਂ ਬੁਲਾਉਂਦਾ ਬਤੀਤ ਕਰਦਾ ਹੈ ਗੁਪਤ ਹੋ ਕੇ ਹੀ। ਕਦੇ ਪਾਰਸ ਨੇ ਇਹ ਨਹੀਂ ਆਖਿਆ ਭਾਵੇਂ ਉਹ ਪੱਥਰ ਹੀ ਹੈ, ਭਾਵੇਂ ਉਹ ਗੁਪਤ ਹੋ ਕੇ ਰਹਿੰਦਾ ਹੈ। ਦਲੀਲਾਂ ਦੇ ਰਹੇ ਨੇ ਉਹਨਾਂ ਦੀਆਂ ਕਿ ਉਹ ਪਾਰਸ ਜਿਹੜਾ ਉਹ ਵੀ ਬਾਕੀ ਪੱਥਰਾਂ ਦੇ ਵਿੱਚ ਗੁਪਤ ਹੋ ਕੇ ਹੀ ਪਿਆ ਹੋਇਆ ਹੈ। ਸੱਤ ਸਮੁੰਦੀ ਮਾਨ ਸਰ ਨਹਿ ਅਲੱਖ ਲਖਾਏ। ਸੱਤਾਂ ਸਮੁੰਦਰਾਂ ਵਿਖੇ ਮਾਨ ਸਰੋਵਰ ਹੈ, ਅਲੱਖ ਹੋ ਕੇ ਰਹਿੰਦਾ ਹੈ, ਆਪਣਾ ਆਪ ਜਣਾਉਂਦਾ ਨਹੀਂ ਹੈ। ਕਦੇ ਮਾਨ ਸਰੋਵਰ ਨੇ ਆਖਿਆ ਮਾਨਸਰ ਨੇ ਕਿ ਮੈਂ ਹੰਸਾਂ ਨੂੰ ਬੜੇ ਕੀਮਤੀ ਮੋਤੀ ਖਾਣ ਵਾਸਤੇ ਦਿੰਦਾ ਹਾਂ, ਨਹੀਂ ਜਣਾਉਂਦਾ ਨਹੀਂ ਹੈ ਆਪਣਾ ਆਪ। ਜਿਉ ਪਰਛਿੰਨਾ ਪਾਰ ਜਾਤ ਨਹਿ ਪ੍ਰਗਟੀ ਆਏ। ਜਿਉ ਕਲਪ ਬਿਰਸ਼ ਗੁਪਤ ਹੋ ਕੇ ਰਹਿੰਦਾ ਹੈ, ਪ੍ਰਗਟ ਨਹੀਂ ਕਿ ਮੇਰੇ ਪਾਸੋਂ ਜੋ ਕੋਈ ਮੰਗੇ ਮੈਂ ਦੇ ਦਿੰਦਾ ਹਾਂ। ਇਹ ਮੰਨੀ ਹੋਈ ਬਾਤ ਹੈ ਕਿ ਪਾਰ ਜਾਤ, ਜਿਵੇਂ ਕਲਪ ਤਰ ਬਿਰਸ਼ ਦਾ ਵੀ ਜ਼ਿਕਰ ਆਇਆ, ਇਹ ਐਸੇ ਰੁੱਖ ਨੇ ਜਿਸ ਦੇ ਥੱਲੇ ਬੈਠ ਕੇ ਜੋ ਮੰਗੀਏ ਉਹ ਮਿਲ ਜਾਂਦਾ ਹੈ। ਜਿਵੇਂ ਕਾਮ ਧੇਨ ਗਊ ਆਦਿਕ ਹੈ, ਕਹਿੰਦੇ ਉਹਦੇ ਪਾਸੋਂ ਜੋ ਮੰਗੀਏ ਉਹ ਮਿਲ ਜਾਂਦਾ ਹੈ। ਇਹ ਪਾਰਜਾਤ ਜਾਂ ਕਾਮ ਧੇਨ ਗਊ ਆਦਿਕ ਦੇ ਦ੍ਰਿਸ਼ਟਾਂਤ ਮਾਤਰ ਬਚਨ ਵਰਤ ਰਹੇ ਹਨ, ਸਨਾਤਨੀ ਮਤ ਦੇ ਵਿੱਚ ਇਹ ਬਾਤਾਂ ਮੰਨੀਆਂ ਹੋਈਆਂ ਨੇ। ਕਹਿਣ ਲੱਗੇ ਜਿਵੇਂ ਇਹ ਪਾਰਜਾਤ ਹੈ ਉਹਦੇ ਪਾਸ ਬੈਠ ਕੇ ਜੋ ਮੰਗੀਏ ਮਿਲਦਾ, ਪਰੰਤੂ ਪਾਰਜਾਤ ਆਪਣਾ ਆਪਾ ਪ੍ਰਗਟ ਨਹੀਂ ਕਰਦਾ। ਜਿਉ ਜੱਗ ਅੰਦਰ ਕਾਮ ਧੇਨ ਨਹਿ ਆਪ ਜਣਾਏ। ਜਿਸ ਤਰ੍ਹਾਂ ਕਾਮ ਧੇਨ ਗਊ ਹੈ, ਕਹਿੰਦੇ ਉਹਦੇ ਕੋਲੋਂ ਜੋ ਮੰਗੀਏ ਮਿਲ ਜਾਂਦਾ ਹੈ, ਪਰੰਤੂ ਆਪਾ ਜਣਾਉਂਦੀ ਨਹੀਂ ਹੈ ਕਿ ਮੈਂ ਬੜੀ ਮਹਾਨ, ਜੋ ਮੰਗੋ ਮੈਂ ਦੇ ਦਿੰਦੀ ਹਾਂ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ 'ਚ ਪਰਮੇਸ਼ਰ ਦੇ ਨਾਮ ਨੂੰ ਹੀ ਕਾਮ ਧੇਨ ਗਊ, ਪਰਮੇਸ਼ਰ ਦੇ ਨਾਮ ਨੂੰ ਹੀ ਪਾਰ ਜਾਤ ਦੱਸਿਆ ਹੈ। ਨਾਮ ਸਿਮਰਨ ਵਿੱਚ ਜੁੜੋ ਸਭ ਕੁਛ ਮਿਲ ਜਾਏਗਾ, ਉਸ ਰੱਬ ਨਾਲ ਜੁੜ ਜਾਓ, ਵਾਹਿਗੁਰੂ ਨਾਲ, ਜਿਸ ਦੇ ਵਸ ਵਿੱਚ ਅਨੇਕਾਂ ਕਾਮ ਧੇਨ ਗਊਆਂ ਹਨ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨ। ਪ੍ਰਭੂ ਦੇ ਪਾਸ ਪਤਾ ਹੀ ਨਹੀਂ ਕਿੰਨੀਆਂ ਕਾਮ ਧੇਨ ਗਊਆਂ, ਕੈਸੇ ਪਾਰ ਜਾਤ ਤੇ ਕਲਪ ਤਰ ਬਿਰਸ਼ ਨੇ, ਇਸ ਲਈ ਉਸ ਪਰਮੇਸ਼ਰ ਨਾਲ ਜੁੜਨਾ ਹੈ। ਪਰੰਤੂ ਇੱਥੇ ਜੋ ਭਾਵ ਹੈ ਉਹ ਭਾਈ ਗੁਰਦਾਸ ਜੀ ਜੋ ਦੱਸ ਰਹੇ ਹਨ ਉਹ ਇਹ ਹੈ ਕਿ ਜਿਵੇਂ ਚੰਦਨ ਹੈ ਜਿਹੜਾ, ਉਹਦੇ ਵਿੱਚ ਬੜੀ ਖੁਸ਼ਬੋ ਹੈ, ਸੁਗੰਧੀ ਹੈ, ਪਰ ਆਪਣਾ ਆਪ ਜਣਾਉਂਦਾ ਨਹੀਂ ਹੈ। ਪਾਰਸ ਵਿੱਚ ਬੜੀ ਤਾਕਤ ਹੈ, ਲੋਹੇ ਤਾਂਬੇ ਆਦਿਕ ਨੂੰ ਸੋਨਾ ਬਣਾ ਦਿੰਦਾ ਹੈ, ਪਰੰਤੂ ਗੁਪਤ ਰੂਪ ਵਿੱਚ ਰਹਿੰਦਾ ਹੈ। ਮਾਨਸਰ ਹੰਸ ਮੋਤੀ ਚੁਗਦੇ ਹਨ, ਪਰੰਤੂ ਆਪਣਾ ਆਪ ਜਣਾਉਂਦਾ ਨਹੀਂ ਹੈ ਮਾਨ ਸਰੋਵਰ। ਪਾਰ ਜਾਤ ਦਰਖਤ ਅਤੇ ਕਾਮ ਧੇਨ ਆਦਿਕ ਉਹ ਸਭ ਕੁਛ ਦੇ ਦਿੰਦੇ, ਬਖਸ਼ ਦਿੰਦੇ ਹਨ ਮੰਗਣ ਵਾਲਿਆਂ ਨੂੰ, ਪਰੰਤੂ ਇਹ ਆਪਣਾ ਆਪ ਜਣਾਉਂਦੇ ਨਹੀਂ ਹਨ, ਪ੍ਰਗਟ ਨਹੀਂ ਕਰਦੇ। ਹੁਣ ਅਖੀਰਲੀ ਪੰਕਤੀ 'ਚ ਕੀ ਕਹਿੰਦੇ ਨੇ? ਸਤਿਗੁਰ ਦਾ ਉਪਦੇਸ਼ ਲੈ ਕਿਉਂ ਆਪ ਗਣਾਏ। ਫਿਰ ਸਤਿਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਜਿਹੜਾ ਗੁਰਸਿੱਖ ਲੈ ਲੈਂਦਾ ਹੈ ਤੇ ਸਾਧ ਸੰਗਤ ਉਸ ਉਪਦੇਸ਼ ਤੇ ਚੱਲ ਕੇ ਪ੍ਰਭੂ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ, ਸਾਧ ਸੰਗਤ ਉਹ ਫਿਰ ਆਪਣਾ ਆਪ ਕਿਉਂ ਗਣਾਏ, ਉਹ ਫਿਰ ਆਪਣਾ ਆਪ ਕਿਉਂ ਜਣਾਏ? ਇਸ ਲਈ ਜਿਹੜੇ ਐਸੇ ਗੁਰਸਿੱਖ ਜਨ ਹਨ ਉਹ ਵੀ ਆਪਣਾ ਆਪ ਜਣਾਉਂਦੇ ਨਹੀਂ, ਗਣਾਉਂਦੇ ਨਹੀਂ, ਜਤਾਉਂਦੇ ਨਹੀਂ, ਭਾਵ ਪ੍ਰਗਟ ਨਹੀਂ ਕਰਦੇ, ਪ੍ਰਭੂ ਪਰਮਾਤਮਾ ਦੇ ਚਰਨਾਂ 'ਚ ਲੀਨ ਹੋ ਜਾਂਦੇ ਹਨ, ਪਰ ਸਾਧ ਸੰਗਤ ਨਿਮਰਤਾ ਵਿੱਚ ਰਹਿੰਦੇ ਹਨ। ਜਿਵੇਂ ਖਾਲੀ ਘੜਾ ਨਾ, ਉਹ ਬਹੁਤਾ ਬੋਲਦਾ ਹੈ, ਖਾਲੀ ਘੜੇ ਦੇ ਉੱਤੇ ਹੱਥ ਮਾਰੋਗੇ ਨਾ ਟਨ ਟਨ ਦੀ ਆਵਾਜ਼ ਆਏਗੀ, ਤੇ ਜੇ ਕਿਤੇ ਉਹ ਪਾਣੀ ਦਾ ਭਰਿਆ ਹੋਵੇ, ਦਾਣਿਆਂ ਦਾ ਭਰਿਆ ਹੋਵੇ, ਫਿਰ ਹੱਥ ਮਾਰ ਕੇ ਵੇਖੋ ਕੋਈ ਖਟਕਾ ਨਹੀਂ ਆਉਂਦਾ। ਜਿਹੜਾ ਸ਼ੂਸ਼ਾ ਹੈ ਨਾ ਘੜਾ, ਖਾਲੀ ਹੈ, ਬਹੁਤਾ ਬੋਲਦਾ ਹੈ। ਇਸ ਲਈ ਜੇ ਕੋਈ ਕਹਿਣ ਮੈਂ ਬੜਾ ਵੱਡਾ ਹਾਂ, ਮੈਂ ਬੜਾ ਮਹਾਨ ਹਾਂ, ਮੈਂ ਬੜਾ ਸੇਵਾਦਾਰ, ਮੈਂ ਬੜਾ ਬੰਦਗੀ ਕਰਨ ਵਾਲਾ ਹਾਂ, ਖਾਲੀ ਘੜੇ ਨੇ। ਜਿਹੜੇ ਜੁੜ ਗਏ ਅੰਦਰੋਂ ਭਰੇ ਨੇ ਨਾਮ ਸਿਮਰਨ ਨਾਲ, ਬੰਦਗੀ ਭਗਤੀ ਨਾਲ, ਉਹ ਨਿਮਰਤਾ ਵਿੱਚ ਰਹਿੰਦੇ ਹਨ। ਕਹੋ ਕਬੀਰ ਸ਼ੂਸ਼ਾ ਘੱਟ ਬੋਲੈ, ਭਰਿਆ ਹੋਏ ਸੋ ਕਬਹੂ ਨਾ ਡੋਲੈ। ਐਸਾ ਗੁਰਮੁਖ ਜਨਾਂ ਦਾ ਸਾਧ ਸੰਗਤ ਜੀਵਨ ਹੈ ਕਿ ਸਤਿਗੁਰ ਦਾ ਉਪਦੇਸ਼ ਲੈ ਕਿਉਂ ਆਪ ਗਿਣਾਏ, ਗੁਰੂ ਦਾ ਉਪਦੇਸ਼ ਲੈ ਕੇ ਉਹ ਕਿਉਂ ਆਪਣਾ ਆਪ ਜਿਤਾਉਣ, ਭਾਵੋ ਨਹੀਂ ਜਣਾਉਂਦੇ, ਨਿਮਰਤਾ ਵਿੱਚ ਰਹਿੰਦੇ ਹਨ। ਵਾਰ 9 ਦੀ 16 ਪੌੜੀ ਵਿੱਚ ਅੰਮ੍ਰਿਤ ਬਚਨ ਉਚਾਰਨ ਹੋਏ। ਦੋਏ ਦੋਏ ਅੱਖੀ ਆਖੀਅਨ ਇੱਕ ਦਰਸ਼ਨ ਦਿਸੈ, ਦੋਏ ਦੋਏ ਕੰਨ ਵਖਾਣੀਅਨ ਇੱਕ ਸੁਰਤ ਸਲਿਸੈ, ਦੋਏ ਦੋਏ ਨਦੀ ਕਿਨਾਰੇ ਪਾਰਾ ਵਾਰ ਨਾ ਤਿਸੈ, ਇੱਕ ਜੋਤ ਦੋਏ ਮੂਰਤੀ ਇੱਕ ਸ਼ਬਦ ਸਰਿਸੈ, ਗੁਰ ਚੇਲਾ ਚੇਲਾ ਗੁਰੂ ਸਮਝਾਏ ਕਿਸੈ, ਗੁਰ ਚੇਲਾ ਚੇਲਾ ਗੁਰੂ ਸਮਝਾਏ ਕਿਸੈ। ਗੁਰੂ ਚੇਲਾ ਤੇ ਚੇਲਾ ਗੁਰੂ, ਕੈਸੀਆਂ ਦਲੀਲਾਂ ਦੇ ਕੇ ਭਾਈ ਗੁਰਦਾਸ ਜੀ ਨੇ ਸਮਝਾਇਆ। ਵਾਹ ਭਾਈ ਗੁਰਦਾਸ ਜੀ, ਬੜੀਆਂ ਪਿਆਰੀਆਂ ਬੜੀਆਂ ਕਮਾਲ ਦੀਆਂ ਬਾਤਾਂ ਭਾਈ ਗੁਰਦਾਸ ਜੀ ਨੇ ਇਹਨਾਂ ਵਾਰਾਂ ਵਿੱਚ ਦਰਸਾਈਆਂ ਨੇ। ਕਿਤੇ ਸਹੀ ਅਰਥਾਂ ਚ ਇਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਉਚਾਰਨ ਹੋਏ ਬਚਨ ਸਾਡੀ ਸਮਝ ਪੈ ਜਾਣ, ਸਾਡਾ ਜੀਵਨ ਬਦਲ ਜਾਏ, ਅਸੀਂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਅਭੇਦ ਹੋ ਜਾਈਏ। ਕੀ ਕਹਿੰਦੇ ਨੇ, ਕੀ ਫਰਮਾਨ ਕਰ ਰਹੇ ਭਾਈ ਗੁਰਦਾਸ? ਬੜੇ ਪਿਆਰੇ ਅਮੋਲਕ ਬਚਨ, ਅਮੋਲਕ ਬਚਨ, ਜਿਨ੍ਹਾਂ ਦਾ ਮੁੱਲ ਹੀ ਕੋਈ ਨਹੀਂ, ਜਿਨ੍ਹਾਂ ਦੀ ਕੀਮਤ ਹੀ ਕੋਈ ਨਹੀਂ ਦੇ ਸਕਦਾ, ਵਰਣਨ ਹੀ ਨਹੀਂ ਕਰ ਸਕਦੇ ਤੁਸੀਂ ਉਹਨਾਂ ਨੂੰ। ਭਾਈ ਗੁਰਦਾਸ ਜੀ ਦੀ ਕੀ ਮਹਿਮਾ ਵਰਣਨ ਕਰ ਲਵਾਂਗੇ, ਜਿਨ੍ਹਾਂ ਨੇ ਐਸੀ ਵਡਿਆਈ ਸਾਨੂੰ ਦਰਸਾਈ ਹੈ, ਉਸ ਪ੍ਰਭੂ ਦੀ, ਸਾਡੇ ਗੁਰੂ ਦੀ, ਗੁਰਸਿੱਖ ਦੀ। ਠੇਠ ਸ਼ਬਦਾਂ ਵਿੱਚ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਕਹਿਣ ਲੱਗੇ, ਦੋਏ ਦੋਏ ਅੱਖੀ ਆਖੀਆਂ ਇੱਕ ਦਰਸ਼ਨ ਦਿਸੈ। ਸਾਡੀਆਂ ਅੱਖਾਂ ਦੋ ਨੇ, ਇੱਕ ਜੀਵ ਦੀਆਂ, ਪ੍ਰਾਣੀ ਦੀਆਂ ਦੋ ਅੱਖਾਂ ਵੇਖਦੀਆਂ ਤੇ ਇੱਕੋ ਪਾਸੇ ਹੀ ਹਨ। ਹਰ ਜੀਵ ਪਾਸ ਦੋ ਅੱਖਾਂ ਕਹੀ ਦੀਆਂ ਹਨ, ਪਰ ਦੋਵੇਂ ਇੱਕ ਦਰਸ਼ਨ ਦੇਖਦੀਆਂ। ਇਹ ਤਾਂ ਨਹੀਂ ਹੋ ਸਕਦਾ ਇੱਕ ਅੱਖ ਉੱਪਰ ਵੇਖੇ, ਇੱਕ ਨੀਚੇ, ਇੱਕ ਸੱਜੇ ਵੇਖੇ, ਇੱਕ ਖੱਬੇ ਪਾਸੇ ਨੂੰ ਵੇਖੇ। ਕਹਿੰਦੇ ਅੱਖਾਂ ਦੋ ਪਰ ਵੇਖਦੀਆਂ ਇੱਕੋ ਦਾ ਹੀ ਦਰਸ਼ਨ ਹਨ, ਇੱਕ ਪਾਸੇ ਨੂੰ ਹੀ ਤੱਕਦੀਆਂ ਹਨ, ਇੱਕ ਦਰਸ਼ਨ ਕਰਦੀਆਂ ਹਨ। ਦੋਏ ਦੋਏ ਕੰਨ ਵਖਾਣੀਆਂ ਇੱਕ ਸੁਰਤ ਸਲਿਸੈ। ਕਹਿੰਦੇ ਕੰਨ ਦੋ ਕਹੀਦੇ ਹਨ, ਪਰ ਦੋਵੇਂ ਕੰਨ ਜਿਹੜੇ ਆ ਉਹ ਸੁਰਤ ਖਬਰ ਇੱਕੋ ਹੀ ਲੈਂਦੇ। ਇਹ ਨਹੀਂ ਸੱਜੇ ਪਾਸੇ ਵਾਲਾ ਕੰਨ ਇੱਕ ਬੰਦੇ ਦੀ ਸੱਜੇ ਪਾਸਿਓਂ ਗੱਲ ਸੁਣੀ ਜਾਵੇ, ਖੱਬੇ ਪਾਸੇ ਵਾਲਾ ਕੰਨ ਕੋਈ ਖੱਬੇ ਪਾਸੇ ਗੱਲ ਕਰ ਰਿਹਾ ਉਹਦੀ ਸੁਣੀ ਜਾਏ। ਕੰਨ ਦੋ ਹਨ ਪਰ ਸੁਰਤ ਤੇ ਖਬਰ ਇੱਕੋ ਹੀ ਰੱਖਦੇ ਹਨ, ਭਾਵ ਇੱਕੋ ਹੀ ਗੱਲ ਸੁਣਦੇ ਹਨ। ਦੋਏ ਦੋਏ ਨਦੀ ਕਿਨਾਰੇ ਆ ਪਾਰਾ ਵਾਰ ਨਾ ਦਿਸੈ। ਇੱਕ ਨਦੀ ਦੇ ਦੋ ਕਿਨਾਰੇ, ਇੱਕ ਆਰ ਇੱਕ ਪਾਰ। ਕਹਿੰਦੇ ਨਦੀ ਦੇ ਕਿਨਾਰੇ ਦੋ ਆ, ਪਰ ਨਦੀ ਦਾ ਪਾਰਾ ਵਾਰ, ਭਾਵ ਉਹਦਾ ਕੋਈ ਵੀ ਪਾਰ ਉਤਾਰ ਨਹੀਂ ਹੈ। ਕਿੰਨਾ ਪਾਣੀ ਹੈ ਇਹਦੇ ਵਿੱਚ, ਕਿੰਨੀ ਨਦੀ ਜਿਹੜੀ ਹੈ ਇਹਦਾ ਆਹ ਪਾਰਾ ਵਾਰ ਹੈ, ਕਦੋਂ ਦੀ ਇਹ ਨਦੀ ਵਹਿ ਰਹੀ ਹੈ, ਅੱਜ ਤੱਕ ਇਹਦੇ ਵਿੱਚ ਕਿੰਨਾ ਪਾਣੀ ਵਹਿ ਗਿਆ ਹੈ। ਕਹਿੰਦੇ ਦੋਏ ਦੋਏ ਨਦੀ ਕਿਨਾਰੇ, ਨਦੀ ਦੇ ਕਿਨਾਰੇ ਦੋ ਹਨ, ਪਰ ਨਦੀ ਦਾ ਪਾਰਾ ਵਾਰ, ਪਾਰ ਉਤਾਰ ਨਹੀਂ ਹੈ। ਕਿੰਨਾ ਨੂੰ? ਉਹਨਾਂ ਨੂੰ, ਕਿਨਾਰਿਆਂ ਨੂੰ, ਜਿਹੜੇ ਕਿਨਾਰੇ ਆ ਉਹਨਾਂ ਦੇ ਵਿੱਚ ਨਦੀ ਵਹਿ ਰਹੀ ਹੈ, ਪਰ ਜਿਹੜੇ ਉਹ ਕਿਨਾਰੇ ਨੇ ਉਹਨਾਂ ਨੂੰ ਉਹਦਾ ਕੋਈ ਪਾਰਾਵਾਰ ਨਹੀਂ ਹੈ। ਇੱਕ ਜੋਤ ਦੋਏ ਮੂਰਤੀ ਇੱਕ ਸ਼ਬਦ ਸਰਿਸੈ। ਤਸਵੀਰਾਂ ਦੋ, ਸਰੂਪ ਦੋ, ਪਰ ਜੋਤ ਇੱਕ। ਜੋਤ ਉਹ ਹੈ ਜੁਗਤ ਸਾਏ ਸੈਖਾਂ ਆ ਫੇਰ ਪਲਟੀਏ। ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਗੁਰੂ ਅੰਗਦ ਦੇਵ ਮਹਾਰਾਜ। ਸਾਧ ਸੰਗਤ, ਸਰੂਪ ਦੋ ਪਰ ਜੋਤ ਇੱਕ। ਇੱਕ ਸ਼ਬਦ ਸਰਿਸੈ, ਸ਼ਬਦ ਸਾਰਿਆਂ ਦੇ ਅੰਦਰ ਹੀ ਵੱਸਦਾ, ਸ਼ਬਦ ਦੋਵਾਂ ਦੇ ਅੰਦਰ ਹੀ ਵੱਸਦਾ, ਪਰ ਉਸ ਸ਼ਬਦ ਨੇ ਦੋਵਾਂ ਨੂੰ ਇੱਕ ਕਰ ਦਿੱਤਾ। ਭਾਵ ਤਸਵੀਰਾਂ ਮੂਰਤਾਂ ਦੋ ਵੀ ਹੋਣ, ਗੁਰ ਸ਼ਬਦ ਦੁਆਰਾ ਦੋਵੇਂ ਇੱਕ ਹੋ ਗਏ। ਇਹ ਵੀ ਬੇਨਤੀ ਕਰਦੇ ਹਾਂ, ਗੁਰੂ ਅਤੇ ਸਿੱਖ ਭਾਵੇਂ ਦੋ ਨੇ, ਸਰੂਪ ਦੋ ਨੇ, ਗੁਰ ਸ਼ਬਦ ਦੁਆਰਾ ਦੋਵੇਂ ਇੱਕ ਦੂਜੇ ਵਿੱਚ ਲੀਨ ਹੋ ਕੇ ਇੱਕ ਹੋ ਗਏ। ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਚੁਣ ਕੱਢਿਆ ਲੱਦੋ ਵਾਰੇ। ਉਹਨੇ ਆਪਣੇ ਸੇਵਕਾਂ ਨੂੰ, ਆਪਣੇ ਸਿੱਖਾਂ ਨੂੰ ਵੀ ਆਪਣੇ ਜੈਸਾ ਬਣਾ ਲਿਆ ਹੈ। ਧੰਨ ਫਿਰ ਇਹ ਨਾ ਆਖੀਐ, ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧੰਨ ਫਿਰ ਕਹੀਐ ਸੋਏ। ਅਸਲ ਵਿੱਚ ਧੰਨ ਫਿਰ, ਧੰਨ ਦਾ ਅਰਥ ਹੈ ਇਸਤਰੀ, ਫਿਰ ਦਾ ਅਰਥ ਹੈ ਖਸਮ। ਕਹਿੰਦੇ ਇਸਤਰੀ ਤੇ ਖਸਮ ਛਾਓ, ਸਰੀਰ ਦੋ ਹੋਣ, ਮੂਰਤਾਂ ਦੋ ਹੋਣ, ਜੋਤ ਅੰਦਰੋਂ ਇੱਕ ਹੋਏ। ਅੱਜ ਗ੍ਰਸਤ ਜੀਵਨ ਦੇ ਵਿੱਚ ਵੀ ਸਾਧ ਸੰਗਤ ਦਾਸ ਕਦੇ ਕਦੇ ਇਹ ਦਲੀਲ ਦਿੰਦਾ ਹੈ ਕਿ ਸਰੀਰ ਦੋ ਹੋਣ, ਅੱਜ ਗ੍ਰਸਤ ਜੀਵਨ ਜਿਹੜਾ ਹੈ ਸਾਡਾ, ਉਹ ਪਿਆਰ ਵਿਸ਼ਵਾਸ ਦੇ ਉੱਤੇ ਖਲੋਤਾ ਹੈ ਰਿਸ਼ਤਾ। ਸਰੀਰ ਕਰਕੇ ਵੀ ਜਿਹੜੇ ਪਤੀ ਪਤਨੀ ਹਨ, ਉਹ ਸਰੂਪ ਦੋ ਹੋਣ, ਮੂਰਤਾਂ ਦੋ ਹੋਣ, ਕਾਇਆਂ ਭਾਵੇਂ ਦੋ ਹੋਣ, ਜੋਤ ਕਰਕੇ ਅੰਦਰੋਂ ਸਾਂਝ ਕਰਕੇ ਇੱਕ ਹੋ ਜਾਓ। ਇਸੇ ਤਰ੍ਹਾਂ ਇਹ ਜੀਵ ਇਸਤਰੀ ਇਸ ਜਗ ਮਹਿ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਆਪਾਂ ਸਾਰੇ ਨਾਰਾਂ ਹਾਂ, ਜੀਵ ਇਸਤਰੀਆਂ ਹਾਂ, ਅਕਾਲ ਪੁਰਖ ਵਾਹਿਗੁਰੂ ਸਾਡਾ ਸ਼ੌ ਹੈ, ਸਾਡਾ ਪਤੀ ਹੈ। ਆਪਾਂ ਕੀ ਕਰਨਾ? ਉਸ ਨਿਰੰਕਾਰ ਪਰਮਾਤਮਾ ਵਿੱਚ ਅਸੀਂ ਵੀ ਲੀਨ ਹੋ ਜਾਣਾ, ਅਭੇਦ ਹੋ ਜਾਣਾ ਹੈ। ਧਨ ਫਿਰ ਇਹ ਨਾ ਆਖੀ ਹੈ, ਬਹਿਣ ਇਕੱਠੇ ਹੋਏ, ਧਨ ਫਿਰ ਇਸਤਰੀ ਤੇ ਸ਼ੌ ਪਤੀ, ਇਹ ਨਹੀਂ ਆਖੀ ਦੇ ਕਿ ਉਹ ਦੋਵੇਂ ਇਕੱਠੇ ਬੈਠੇ ਆ, ਬਹਿਣ ਇਕੱਠੇ ਹੋਏ, ਨਹੀਂ। ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਏ ਸੋਹੇ, ਉਹੀ ਧਨ ਤੇ ਫਿਰ ਇਸਤਰੀ ਤੇ ਫਿਰ ਆ, ਭਾਵ ਮੀਆਂ ਬੀਵੀ ਆ, ਸ਼ੌ ਆ ਤੇ ਉਹਦੀ ਇਸਤਰੀ ਹੈ, ਤੇਰੇ ਆ ਪਤੀ ਆ ਤੇ ਜੀਵ ਇਸਤਰੀ ਆ, ਉਹ ਦੋਵੇਂ ਜੋਤ ਕਰਕੇ ਇੱਕ ਹੋ ਜਾਣ। ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਏ ਸੋਏ, ਤਾਂ ਉਹ ਸਹੀ ਅਰਥਾਂ ਦੇ ਵਿੱਚ ਰਿਸ਼ਤਾ, ਤਾਂ ਉਹ ਸਹੀ ਅਰਥਾਂ ਦੇ ਵਿੱਚ ਦੋਨੋਂ ਇੱਕ ਹੋ ਕੇ ਸਦੀਵੀ ਕਾਲ ਵਾਸਤੇ ਆਪਣਾ ਪਿਆਰ ਨਿਭਾ ਸਕਦੇ। ਭਾਈ ਗੁਰਦਾਸ ਜੀ ਕਹਿ ਰਹੇ ਨੇ, ਇੱਕ ਜੋਤ ਦੋਏ ਮੂਰਤੀ, ਇੱਕ ਸ਼ਬਦ ਸਰਿਸੈ, ਇੱਕ ਸ਼ਬਦ ਦੇ ਆਸਰੇ ਨਾਲ, ਇੱਕ ਸ਼ਬਦ ਦੀ ਕਮਾਈ ਦੇ ਨਾਲ। ਸਰਿਸੈ ਦਾ ਅਰਥ ਹੁੰਦਾ ਇੱਕ ਸਾਰਖਾ, ਸਾਧ ਸੰਗਤ ਉਹ ਇੱਕ ਸਾਰਖਾ ਹਨ, ਭਾਵੇਂ ਸਰੀਰ ਕਰਕੇ, ਤਨ ਕਰਕੇ ਦੋ, ਪਰ ਸਾਧ ਸੰਗਤ ਹੈਣ ਇੱਕ। ਇੱਥੇ ਇੱਕ ਹੋਰ ਬੇਨਤੀ ਕਰਦੇ ਹਾਂ, ਗੁਰੂ ਨਾਨਕ ਗੁਰੂ ਅੰਗਦ ਜਿਵੇਂ ਇੱਕ ਹਨ, ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਦੀ ਜੋਤ ਲਗਾਤਾਰ ਦਸਾਂ ਜਾਮਿਆਂ ਚ ਵਰਤਦੀ ਰਹੀ। ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਉਹੀ ਗੁਰੂ ਨਾਨਕ ਦੇਵ ਪਾਤਸ਼ਾਹ ਚੌਂਕੜਾ ਮਾਰ ਕੇ ਬੈਠਾ ਹੈ ਮੇਰਾ ਸਤਿਗੁਰ। ਇਹ ਵੀ ਸਾਡਾ ਜੀਵਨ ਬਣ ਜਾਏ, ਭਾਵੇਂ ਦਲੀਲ ਦੋ ਮੂਰਤਾਂ ਦੀ ਚੱਲ ਰਹੀ ਹੈ, ਪਰ ਟੂਕ ਮਾਤਰ ਦਾਸ ਦਾ ਇਹ ਸੁਭਾਅ ਹੈ, ਵਿਚਾਰ ਹੈ ਕਿ ਸ਼ਬਦ ਗੁਰੂ ਦੀ ਗੱਲ, ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਸਮੇਂ ਸਮੇਂ ਉੱਤੇ ਨਾਲ ਹੀ ਬਿਆਨ ਕਰਨੀ ਹੈ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਸੀਂ ਕਿਤੇ ਸਹੀ ਅਰਥਾਂ ਚ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਜਾਈਏ। ਗੁਰ ਚੇਲਾ, ਚੇਲਾ ਗੁਰੂ ਸਮਝਾਏ ਕਿਸੈ, ਗੁਰੂ ਚੇਲਾ ਹੈ ਤਾਂ ਚੇਲਾ ਗੁਰੂ ਹੋਇਆ, ਇਹ ਭੇਤ ਕੋਈ ਕਿਸ ਤਰ੍ਹਾਂ ਕਿਸੇ ਨੂੰ ਸਮਝਾਵੇ, ਜਗਤ ਨੂੰ ਕਿਵੇਂ ਸਮਝਾਈਏ, ਕਿਵੇਂ ਦੱਸੀਏ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਤੇ ਗੁਰੂ ਅੰਗਦ ਦੇਵ ਸਾਹਿਬ ਵਿੱਚ ਕੋਈ ਅੰਤਰ ਨਹੀਂ ਹੈ। ਇਹ ਤੇ ਨਾਮ ਸਿਮਰਨ ਦੀ ਕਮਾਈ ਕਰਕੇ ਤੇ ਗੁਰੂ ਨਾਲ ਸਾਂਝ ਬਣਾ ਕੇ ਹੀ ਸਾਧ ਸੰਗਤ ਇਹ ਜੀਵਨ ਬਣਦਾ ਹੈ। ਇਸ ਲਈ ਜਿਹੜੀ ਨਦੀ ਹੈ, ਜਿਵੇਂ ਦਲੀਲ ਆਈ ਸੀ ਨਾ, ਉਹਦੇ ਕੰਢੇ ਦੋ ਨੇ, ਨਦੀ ਇੱਕ ਰੂਪ ਦੇ ਵਿੱਚ ਹੀ ਸਾਧ ਸੰਗਤ ਵਗ ਰਹੀ ਹੈ, ਇਹ ਉਰਾਰ ਹੈ, ਇਹ ਪਾਰ ਹੈ। ਉਹ ਨਦੀ ਨੂੰ ਦੋ ਨਹੀਂ ਕਰਦੇ, ਨਦੀ ਇੱਕ ਹੀ ਹੈ, ਉਹਦੇ ਕੰਢੇ ਦੋ ਆ। ਇਸੇ ਤਰ੍ਹਾਂ ਏਕ ਜੋਤ ਦੋਏ ਮੂਰਤੀ, ਸਾਧ ਸੰਗਤ ਗੁਰੂ ਦਾ ਸਿੱਖ, ਗੁਰੂ ਵਿੱਚ ਲੀਨ ਹੈ ਤੇ ਗੁਰੂ ਆਪਣੇ ਸਿੱਖ ਦੇ ਮਨ ਹਿਰਦੇ ਦੇ ਵਿੱਚ ਬੈਠਾ ਹੈ, ਇਹ ਉਪਦੇਸ਼ ਦੇ ਰਹੇ ਹਨ। ਵਾਰ ਨੌਵੀਂ ਦੀ ਪੌੜੀ 17ਵੀਂ ਵਿੱਚ ਪਾਵਨ ਬਚਨ ਫੁਰਮਾਨ ਕੀਤੇ, ਪਹਿਲੇ ਗੁਰ ਉਪਦੇਸ਼ ਦੇ ਸਿੱਖ ਪੈਰੀ ਪਾਏ, ਸਾਧ ਸੰਗਤ ਕਰ ਧਰਮਸਾਲ, ਸਿੱਖ ਸੇਵਾ ਲਾਏ, ਭਾਏ ਭਗਤ ਭੈ ਸੇਮ ਦੇ ਗੁਰਪੁਰਬ ਕਰਾਏ, ਸ਼ਬਦ ਸੁਰਤ ਲਿਵ ਕੀਰਤਨ ਸੱਚ ਮੇਲ ਮਿਲਾਏ, ਗੁਰਮੁਖ ਮਾਰਗ ਸੱਚ ਦਾ ਸੱਚ ਪਾਰ ਲੰਘਾਏ, ਸੱਚ ਮਿਲੈ ਸਚਿਆਰ ਨੂੰ ਮਿਲ ਆਪ ਗਵਾਏ, ਸੱਚ ਮਿਲੈ ਸਚਿਆਰ ਨੂੰ ਮਿਲ ਆਪ ਗਵਾਏ। ਪਹਿਲੇ ਗੁਰ ਉਪਦੇਸ਼ ਦੇ ਸਿੱਖ ਪੈਰੀ ਪਾਏ, ਪਹਿਲੇ ਸਤਿਗੁਰੂ ਪਾਤਸ਼ਾਹ, ਭਾਵ ਪਹਿਲਾਂ ਸਤਿਗੁਰੂ ਪਾਤਸ਼ਾਹ ਆਪਣੇ ਸਿੱਖ ਨੂੰ ਉਪਦੇਸ਼ ਦਿੰਦੇ ਆ, ਸਿੱਖਿਆ ਦਿੰਦੇ ਆ, ਤੇ ਸਿੱਖ ਪੈਰੀ ਪਾਏ, ਫਿਰ ਜਿਹੜਾ ਸਿੱਖ ਆ ਸਦਾ ਵਾਸਤੇ ਗੁਰੂ ਦੇ ਪੈਰੀ ਲੱਗ ਜਾਂਦਾ, ਗੁਰੂ ਦੇ ਚਰਨੀ ਲੱਗ ਜਾਂਦਾ। ਜਿਹੜਾ ਸਿੱਖ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਚ ਆਇਆ, ਗੁਰੂ ਦੇ ਚਰਨਾਂ ਚ ਨਮਸਕਾਰ ਕੀਤੀ, ਪਰ ਗੁਰੂ ਨੇ ਜਦੋਂ ਉਪਦੇਸ਼ ਦੇ ਦਿੱਤਾ ਨਾ, ਫਿਰ ਸਦਾ ਵਾਸਤੇ ਗੁਰੂ ਦੇ ਪੈਰੀ ਲੱਗ ਜਾਂਦਾ ਸਾਧ ਸੰਗਤ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ, ਪਹਿਲੇ ਗੁਰ ਉਪਦੇਸ਼ ਦੇ ਸਿੱਖ ਪੈਰੀ ਪਾਏ। ਪਹਿਲੇ ਗੁਰਸਿੱਖ ਨੂੰ ਆਪਣੇ ਚਰਨੀ ਲਾ, ਸਤਿਗੁਰੂ ਪਾਤਸ਼ਾਹ ਜੀ ਐਸਾ ਉਪਦੇਸ਼ ਬਖਸ਼ਦੇ ਆ ਕਿ ਸਦਾ ਵਾਸਤੇ ਸਿੱਖ ਗੁਰੂ ਦੇ ਚਰਨਾਂ ਵਿੱਚ ਹੀ ਫਿਰ ਸੁਰਤ ਬਿਰਤੀ ਕਰਕੇ ਜੁੜਿਆ ਰਹਿੰਦਾ ਹੈ। ਸਾਧ ਸੰਗਤ ਕਰ ਧਰਮ ਸਾਲ, ਸਿੱਖ ਸੇਵਾ ਲਾਏ। ਸਾਧ ਸੰਗਤ ਧਰਮ ਦੀ ਸ਼ਾਲਾ ਕਰਕੇ ਦੱਸਦੇ ਆ, ਉਸ ਦੀ ਸੇਵਾ ਵਿਖੇ ਸਿੱਖ ਨੂੰ ਲਾਉਂਦੇ ਆ। ਪਰ ਭਾਵ ਸਾਧ ਸੰਗਤ ਵਿੱਚ ਜਦੋਂ ਗੁਰਸਿੱਖ ਆਉਂਦਾ, ਧਰਮ ਸਾਲ ਸਿੱਖ ਸੇਵਾ ਲਾਏ, ਧਰਮ ਦੀ ਸੇਵਾ ਦੇ ਵਿੱਚ ਆਪਣੇ ਸਿੱਖ ਨੂੰ ਲਾ ਲੈਂਦੇ ਆ। ਭਾਵ ਜਿਹੜੀ ਸੇਵਾ ਗੁਰਸਿੱਖ ਕਰਦਾ, ਉਹ ਸੇਵਾ ਪਰਮੇਸ਼ਰ ਦੇ ਚਰਨਾਂ ਤੱਕ, ਵਾਹਿਗੁਰੂ ਦੇ ਚਰਨਾਂ ਤੱਕ ਲੈ ਕੇ ਜਾਂਦੀ ਹੈ। ਸਾਧ ਸੰਗਤ ਵਿੱਚ ਸਿੱਖ ਨੂੰ ਸੇਵਾ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਲਾ ਦਿੰਦੇ ਹਨ। ਭਾਏ ਭਗਤ ਭੈ ਸੇਵੰਦੇ, ਗੁਰਪੁਰਬ ਕਰਾਏ। ਸਿੱਖ ਪ੍ਰੇਮਾ ਭਗਤੀ ਨਾਲ ਪਹਿਲ ਸੇਵਾ ਕਰਦੇ ਹਨ ਤੇ ਗੁਰੂਆਂ ਦੇ ਗੁਰਪੁਰਬ ਵੀ ਮਨਾਉਂਦੇ ਹਨ। ਸ਼ਬਦ ਸੁਰਤ ਲਿਵ ਕੀਰਤਨ, ਸੱਚ ਮੇਲ ਮਿਲਾਏ। ਸ਼ਬਦ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਉਸ ਮਾਲਕ ਪਰਮਾਤਮਾ ਦੇ ਚਰਨਾਂ ਨਾਲ ਲਿਵ ਲਾਉਂਦੇ ਆ। ਪ੍ਰਭੂ ਦਾ ਕੀਰਤਨ, ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕਰਦੇ ਹਨ। ਸੱਚ ਮੇਲ ਮਿਲਾਏ ਤੇ ਸੱਚੇ ਪਰਮਾਤਮਾ ਦੇ ਵਿੱਚ ਸਿੱਖ ਜਾ ਮਿਲਦੇ ਹਨ। ਗੁਰਮੁਖ ਮਾਰਗ ਸੱਚ ਦਾ, ਸੱਚ ਪਾਰ ਲੰਘਾਏ। ਗੁਰਮੁਖਾਂ ਦਾ ਜਿਹੜਾ ਰਸਤਾ ਹੈ, ਉਹ ਸੱਚ ਦਾ ਹੀ ਰਸਤਾ ਹੈ। ਸੱਚ ਹੀ ਬੋਲਣਾ, ਸੱਚ ਹੀ ਵਿਚਾਰਨਾ, ਸੱਚ ਹੀ ਸੁਣਨਾ, ਸੱਚੇ ਪ੍ਰਭੂ ਦੇ ਸੱਚੇ ਰਸਤੇ ਦੇ ਉੱਤੇ ਤੁਰਨਾ, ਸੱਚੇ ਗੁਰੂ ਦੀ ਸੱਚੀ ਸੁੱਚੀ ਆਗਿਆ ਦਾ ਪਾਲਣ ਕਰਨਾ, ਇਹੋ ਹੀ ਗੁਰਮੁਖਾਂ ਦਾ ਰਸਤਾ ਹੈ। ਜਿਹੜਾ ਇਹ ਸੱਚ ਦਾ ਰਸਤਾ ਉਹਨਾਂ ਨੂੰ ਭਾਵ ਸਾਗਰ ਤੋਂ ਪਾਰ ਕਰ ਦਿੰਦਾ, ਮੁਕਤ ਹੋ ਜਾਂਦੇ ਹਨ ਉਹ। ਸੱਚ ਮਿਲੈ ਸਚਿਆਰ ਨੂੰ, ਮਿਲ ਆਪ ਗਵਾਏ। ਕਹਿਣ ਲੱਗੇ ਸੱਚ ਮਿਲੈ ਸਚਿਆਰ ਨੂੰ, ਮਿਲ ਆਪ ਗਵਾਏ। ਸਚਿਆਰ ਨੂੰ ਸੱਚ ਦੀ ਪ੍ਰਾਪਤੀ ਹੁੰਦੀ ਹੈ। ਐਸੇ ਸਚਿਆਰੇ ਸਿੱਖ ਬਣ ਗਏ ਉਹ। ਕਹਿਣ ਲੱਗੇ ਉਹਨਾਂ ਨੂੰ ਐਸੇ ਸੱਚੇ ਪ੍ਰਭੂ ਦੀ ਪ੍ਰਾਪਤੀ ਹੋ ਗਈ, ਜਿਸ ਨਾਲ ਉਹਨਾਂ ਦਾ ਆਪਾ ਭਾਵ ਦੂਰ ਹੋ ਗਿਆ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਿਆ ਪਾਲ। ਸਾਡੇ ਅੰਦਰੋਂ ਕੂੜ ਦੀ ਪਾਲ, ਕੂੜ ਦੀ ਕੰਧ ਕਿਵੇਂ ਢਏ, ਕਿਵ ਸਚਿਆਰਾ ਹੋਈ ਹੈ, ਅਸੀਂ ਸਚਿਆਰੇ ਕਿਵੇਂ ਹੋਈਏ। ਤੇ ਤਰੀਕਾ ਕੀ ਦੱਸਿਆ? ਜਿਹੜਾ ਤਰੀਕਾ ਦੱਸਿਆ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੇ ਵਿੱਚ, ਸਾਧ ਸੰਗਤ ਤੋਂ ਗੁਰਮੁਖਾਂ ਦੇ ਪਾਸ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਤੇ ਕੀ ਤਰੀਕਾ? ਕਿਵੇਂ ਕੂੜ ਦੀ ਪਾਲ, ਕੂੜ ਦੀ ਕੰਧ ਢਹੇ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇਸ ਲਈ ਜਿਹੜੇ ਗੁਰਸਿੱਖ ਪਿਆਰੇ ਨੇ, ਉਹ ਮਾਲਕ ਪਰਮਾਤਮਾ ਦੇ ਹੁਕਮ ਵਿੱਚ ਚੱਲਦੇ, ਗੁਰੂ ਆਗਿਆ ਦਾ ਪਾਲਣ ਕਰਦੇ ਨੇ, ਇਸ ਕਰਕੇ ਉਹ ਸਚਿਆਰੇ ਹੋ ਗਏ। ਭਾਈ ਗੁਰਦਾਸ ਜੀ ਫਰਮਾਨ ਕਰਨੇ, ਸੱਚ ਮਿਲੈ ਸਚਿਆਰ ਨੂੰ, ਮਿਲ ਆਪ ਗਵਾਏ। ਐਸੇ ਸਚਿਆਰੇ ਸਿੱਖਾਂ ਨੂੰ ਜਦੋਂ ਸੱਚ ਮਿਲ ਗਿਆ, ਸੱਚਾ ਪ੍ਰਭੂ ਮਿਲ ਗਿਆ, ਪ੍ਰਾਪਤੀ ਹੋ ਗਈ, ਕਹਿੰਦੇ ਆਪਾ ਗਵਾਚ ਗਿਆ ਤੇ ਮਾਲਕ ਪਰਮਾਤਮਾ ਦੇ ਚਰਨਾਂ ਵਿੱਚ ਕਬੂਲ ਹੋ ਗਏ, ਪ੍ਰਵਾਨ ਹੋ ਗਏ ਗੁਰਸਿੱਖ ਜਨ। ਵਾਰ ਨੌਵੀਂ ਦੀ 18ਵੀਂ ਪੌੜੀ ਵਿੱਚ ਭਾਈ ਸਾਹਿਬ, ਭਾਈ ਗੁਰਦਾਸ ਜੀ ਸਾਧ ਸੰਗਤ ਫੁਰਮਾਨ ਕਰ ਰਹੇ ਹਨ। ਕੀ ਫੁਰਮਾਨ ਕਰਦੇ ਹਨ? ਕਹਿਣ ਲੱਗੇ ਸਿਰ ਉੱਚਾ ਨੀਵੇਂ ਚਰਨ, ਸਿਰ ਪੈਰੀ ਪਾਉਂਦੇ। ਮੂੰਹ ਅੱਖੀ ਨੱਕ ਕੰਨ ਹੱਥ, ਦੇਹ ਭਾਰ ਉਚਾਂਦੇ। ਸਭ ਚਿਹਨ ਛੱਡ ਪੂਜੀਅਨ, ਕੌਣ ਕਰਮ ਕਮਾਉਂਦੇ। ਗੁਰਸਰਣੀ ਸਾਧ ਸੰਗਤੀ, ਨਿਤ ਚੱਲ ਚੱਲ ਜਾਂਦੇ। ਵਤਨ ਪਰ ਉਪਕਾਰ ਨੂੰ, ਕਰ ਪਾਰ ਵਸਾਂਦੇ। ਮੇਰੀ ਖੱਲੋਂ ਮੌਜੜੇ, ਗੁਰਸਿੱਖ ਹੰਢਾਂਦੇ। ਮਸਤਕ ਲੱਗੇ ਸਾਧ ਰੇਣ, ਵੱਡ ਭਾਗ ਜਿਨ੍ਹਾਂ ਦੇ। ਮਸਤਕ ਲੱਗੇ ਸਾਧ ਰੇਣ, ਵੱਡ ਭਾਗ ਜਿਨ੍ਹਾਂ ਦੇ। ਬੜੇ ਪਿਆਰੇ ਬਚਨ, ਨਿਮਰਤਾ ਦੇਖਿਓ ਹੁਣ ਭਾਈ ਗੁਰਦਾਸ ਜੀ ਕਿੱਥੋਂ ਤੱਕ ਨਿਮਰਤਾ ਦੱਸਦੇ ਨੇ, ਗੁਰਸਿੱਖਾਂ ਦੀ ਸੇਵਾ ਕਿੱਥੋਂ ਤੱਕ ਜਾ ਕੇ ਕਰਨੀ ਹੈ। ਸੁਣਨੇ ਬਚਨ, ਦ੍ਰਿਸ਼ਟਾਂਤ ਪੈਰਾਂ ਦਾ, ਚਰਨਾਂ ਦਾ ਦਿੰਦੇ ਨੇ, ਪਰ ਵਡਿਆਈ ਗੁਰਸਿੱਖ ਪਿਆਰਿਆਂ ਦੀ ਕਰਦੇ ਆ, ਕੀ ਆਖ ਰਹੇ? ਸਿਰ ਉੱਚਾ ਨੀਵੇਂ ਚਰਨ, ਸਿਰ ਪੈਰੀ ਪਾਉਂਦੇ। ਕਹਿੰਦੇ ਸਿਰ ਸਾਡੇ ਸਰੀਰ ਦੇ ਵਿੱਚ ਸਾਰਿਆਂ ਨਾਲੋਂ ਉੱਚਾ ਹੈ, ਪਰ ਸੰਸਾਰ ਜਗਤ ਦੇ ਲੋਕ ਪੈਂਦੇ ਕਿੱਥੇ ਨੇ? ਪੈਰੀ। ਸਿਰ ਉੱਚਾ ਨੀਵੇਂ ਚੜ, ਸਿਰ ਪੈਰੀ ਪਾਉਂਦੇ। ਕਹਿੰਦੇ ਸਿਰ ਉੱਚਾ ਹੈ, ਪੈਰ ਨੀਵੇਂ ਨੇ, ਪਰ ਸਿਰ ਪੈਰਾਂ ਦੇ ਉੱਤੇ ਡਿੱਗਦੇ। ਕਹਿੰਦੇ ਨਾ ਪੈਰੀ ਪਵਣਾ ਜੱਗ ਵਰਤਾਇਆ, ਪੈਰੀ ਪੈਣਾ। ਕਿਸੇ ਨੇ ਇਹ ਤਾਂ ਨਹੀਂ ਕਿਹਾ ਮੈਂ ਤੇਰੇ ਸਿਰ ਨੂੰ ਪੈਣਾ ਹੈ। ਇਸ ਲਈ ਸਾਧ ਸੰਗਤ ਉਹ ਤਾਂ ਲੜਾਈ ਝਗੜਾ ਨਾ, ਕੋਈ ਆ ਕੇ ਗਲ ਪੈਣਾ ਤਾਂ ਲੜਾਈ ਹੈ। ਪੈਰੀ ਪੈਣਾ ਕਿੱਡੀ ਵਧੀਆ ਨਿਮਰਤਾ ਹੈ। ਕਹਿਣਗੇ ਹੈ ਪੈਰ ਸਾਰਿਆਂ ਤੋਂ ਨੀਵੇਂ, ਧਰਤੀ ਦੇ ਉੱਤੇ ਲੱਗੇ ਆ, ਪਰ ਗੁਰੂ ਸਵਾਰੇ ਉਹ ਸਿਰ ਉੱਚੇ ਹੋ ਕੇ ਵੀ ਪੈਰੀ ਪੈਂਦੇ ਨੇ, ਪਾਓ ਪੈਰਾਂ ਦੇ ਉੱਤੇ ਝੁਕਦੇ ਹਨ, ਡਿੱਗਦੇ ਹਨ। ਇਹ ਪੈਰਾਂ ਦਾ ਸਤਿਕਾਰ ਹੈ। ਮੂੰਹ, ਅੱਖੀ, ਨੱਕ, ਕੰਨ, ਹੱਥ, ਦੇਹ ਭਾਰ ਉਚਾਂਦੇ। ਇਹ ਜਿੰਨੀ ਸਾਡੀ ਦੇਹੀ ਹੈ, ਮੂੰਹ ਹੈ, ਅੱਖਾਂ ਹਨ, ਨੱਕ ਹੈ, ਕੰਨ ਹੈ, ਹੱਥ ਹਨ। ਤੋ ਸਾਧ ਸੰਗਤ, ਸਾਡੇ ਕੰਨ, ਸਾਡੇ ਹੱਥ, ਸਾਡਾ ਨੱਕ, ਸਾਡੀਆਂ ਅੱਖਾਂ, ਮੂੰਹ, ਸਾਰੀ ਦੇਹੀ ਦਾ ਭਾਰ, ਸਾਡੀ ਕਾਇਆਂ ਦਾ ਭਾਰ ਸਾਧ ਸੰਗਤ ਇਹ ਪੈਰ ਚੁੱਕਦੇ ਹਨ। ਸਭ ਚਿਹਨ ਛੱਡ ਪੂਜੀਅਨ, ਕੌਣ ਕਰਮ ਕਮਾਉਂਦੇ। ਸਾਰੇ ਅੰਗ ਛੱਡ ਕੇ ਜਿੰਨੇ ਵੀ ਇਹ ਅੰਗ ਨੇ ਆਪਣੇ ਆਪਣੇ ਕਰਮ ਇਹ ਕਰਦੇ ਨੇ, ਪਰ ਸਾਧ ਸੰਗਤ ਸਾਰੇ ਅੰਗਾਂ ਨੂੰ ਛੱਡ ਕੇ ਲੋਕ ਪੂਜਾ ਕਿਹਨਾਂ ਦੀ ਕਰਦੇ ਹਨ? ਪੈਰਾਂ ਦੀ ਪੂਜਾ, ਚਰਨਾਂ ਦੀ ਪੂਜਾ। ਕਹਿੰਦੇ ਸਤਿਗੁਰੂ ਦੇ ਚਰਨਾਂ ਤੇ ਝੁਕਣਾ ਹੈ, ਗੁਰਸਿੱਖਾਂ ਦੇ ਚਰਨ ਪੂਜੀਏ। ਸਾਧ ਸੰਗਤ ਹੁਣ ਇਹ ਸਾਰੇ ਅੰਗ ਸਤਿਕਾਰਯੋਗ ਨੇ, ਭਾਵੇਂ ਅੱਖਾਂ ਵੇਖਦੀਆਂ, ਕੰਨ ਸੁਣਦੇ ਆ, ਨੱਕ ਸਵਾਸ ਲੈਂਦਾ, ਹੱਥ ਸਾਡੇ ਕੰਮ ਕਾਰ ਆਦਿਕ ਕਰਦੇ ਹਨ, ਮੂੰਹ ਰਸਨਾ ਨਾਲ ਆਪਾਂ ਬੋਲਦੇ ਹਾਂ, ਪਰ ਪੂਜਿਆ ਕਿਹਨਾਂ ਨੂੰ ਜਾਂਦਾ ਹੈ? ਪੈਰਾਂ ਨੂੰ। ਸਭ ਚਿਹਨ ਛੱਡ, ਬਾਕੀ ਸਾਰੇ ਚਿਹਨ, ਸਾਰੇ ਅੰਗਾਂ ਨੂੰ ਛੱਡ ਕੇ ਇਹਨਾਂ ਪੈਰਾਂ ਨੂੰ ਪੂਜਿਆ ਜਾਂਦਾ ਹੈ, ਭਾਵੇਂ ਕਿ ਬਾਕੀ ਸਰੀਰ ਦੇ ਅੰਗ ਵੀ ਕੰਮ ਕਰਦੇ ਹਨ, ਆਪਣੀ ਆਪਣੀ ਜੋ ਸੇਵਾ ਡਿਊਟੀ ਰੱਬ ਵੱਲੋਂ ਲੱਗੀ ਹੈ ਉਹ ਨਿਭਾਉਂਦੇ ਆ, ਪਰ ਪੂਜਿਆ ਪੈਰਾਂ ਨੂੰ ਹੀ ਜਾਂਦਾ ਹੈ। ਨੀਵੇਂ ਹਨ, ਧਰਤੀ ਤੇ ਲੱਗੇ ਆ ਤੇ ਸਾਰੇ ਅੰਗਾਂ ਨੂੰ ਚੁੱਕੀ ਫਿਰਦੇ ਨੇ। ਗੁਰ ਸ਼ਰਣੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਕਹਿਣ ਲੱਗੇ ਇਸ ਕਰਕੇ ਪੂਜੇ ਜਾਂਦੇ, ਗੁਰੂ ਦੀ ਸ਼ਰਨ ਵਿੱਚ ਇਹੋ ਹੀ ਲੈ ਕੇ ਜਾਂਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰ ਸ਼ਰਣੀ ਸਾਧ ਸੰਗਤੀ, ਸਾਧ ਸੰਗਤ ਵਿੱਚ ਗੁਰੂ ਦੀ ਸ਼ਰਨ ਵਿੱਚ ਨਿਤ ਚੱਲ ਚੱਲ ਜਾਂਦੇ। ਕਹਿੰਦੇ ਰੋਜ਼ ਭੱਜ ਭੱਜ ਕੇ, ਦੌੜ ਦੌੜ ਕੇ, ਚੱਲ ਚੱਲ ਕੇ ਜਾਂਦੇ ਆ। ਅੱਖਾਂ ਨੂੰ ਸਤ ਸੰਗਤ ਵਿੱਚ ਕੌਣ ਲੈ ਕੇ ਆਉਂਦਾ? ਪੈਰ। ਕੰਨਾਂ ਨੇ ਬਾਣੀ ਸੁਣਨੀ, ਕੌਣ ਲੈ ਕੇ ਆਉਂਦਾ? ਅੱਖਾਂ ਨੇ ਦਰਸ਼ਨ ਕਰਨਾ ਗੁਰੂ ਦਾ ਜਾ ਕੇ, ਕੌਣ ਲੈ ਕੇ ਆਉਂਦਾ? ਪੈਰ। ਰਸਨਾ ਨੇ ਗੁਰੂ ਦੀ ਸ਼ਰਨ ਵਿੱਚ ਆਣ ਕੇ ਪ੍ਰਭੂ ਦੇ ਗੀਤ ਗਾਉਣੇ ਨੇ, ਪਰ ਪੈਰਾਂ ਦੁਆਰਾ ਹੀ ਆਉਂਦੇ। ਇਹ ਜਿਹੜੇ ਹੱਥ ਆ, ਕੋਈ ਕਾਰ ਕਰਨ ਆਣ ਕੇ, ਸੇਵਾ ਕਰਨ ਗੁਰਦੁਆਰੇ ਆ ਕੇ, ਸਤਸੰਗਤ ਚ ਆ ਕੇ, ਪਰੰਤੂ ਲੈ ਕੇ ਪੈਰ ਹੀ ਆਉਂਦੇ ਹਨ। ਗੁਰ ਸ਼ਰਣੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਇਹ ਪੈਰ ਚੱਲ ਕੇ ਜਾਂਦੇ ਨੇ, ਇਸ ਲਈ ਪੂਜੇ ਜਾਂਦੇ ਨੇ। ਵਤਨ ਪਰ ਉਪਕਾਰ ਨੂੰ ਕਰ ਪਾਰ ਵਸਾਉਂਦੇ। ਫਿਰ ਪਾਰੇ ਉਪਕਾਰ ਕਰਨ ਨੂੰ ਪੈਂਡਾ ਕਰਦੇ, ਭਾਵੇਂ ਪੈਂਡਾ ਤੈਅ ਕਰਦੇ, ਉੱਥੇ ਜਾ ਕੇ ਪਾਰ ਉਪਕਾਰ ਕਰੀਏ, ਕਿਸੇ ਦਾ ਭਲਾ ਕਰੀਏ, ਕਿਸੇ ਦੀ ਬਾਂਹ ਫੜੀਏ, ਕਿਸੇ ਦੁਖੀ ਦੀ ਮਦਦ ਕਰੀਏ, ਕਿਸੇ ਰੋਗੀ ਦੇ ਕੰਮ ਆਈਏ, ਭਾਵੇਂ ਸਤਸੰਗਤ ਚ ਜਾਣ, ਭਾਵੇਂ ਦੁਨੀਆਂ ਵਿੱਚ ਕਿਤੇ ਹੋਰ ਪਾਰੇ ਉਪਕਾਰ ਵਾਸਤੇ ਬੰਦਾ ਜਾਵੇ, ਤੇ ਲੈ ਕੇ ਕੌਣ ਜਾਣਗੇ? ਪੈਰ। ਜਿੰਨਾ ਕੋ ਬੱਸ ਚੱਲੇ ਉਹਨਾਂ ਭੱਜਦੇ ਆ, ਦੌੜਦੇ ਆ, ਅੱਕਦੇ ਨਹੀਂ ਹਨ ਇਹ ਜਿਹੜੇ ਪੈਰ ਨੇ। ਮੇਰੀ ਖੱਲੋਂ ਮੋ ਜਿਹੜੇ ਗੁਰਸਿੱਖ ਹੰਡਾਉਂਦੇ। ਆਹ ਵਾਹਿਗੁਰੂ ਵਾਹਿਗੁਰੂ। ਭਾਈ ਗੁਰਦਾਸ ਜੀ ਕਹਿੰਦੇ, ਇਸ ਲਈ ਭਾਈ ਮੇਰਾ ਜੀ ਕਰਦਾ ਹੈ, ਮੇਰੀ ਸਫਲਤਾ ਭਾਈ ਗੁਰਦਾਸ ਜੀ ਕਹਿੰਦੇ ਜ਼ਿੰਦਗੀ ਦੀ ਤਾਂ ਹੈ, ਮੈਂ ਚਾਹੁੰਦਾ ਮੇਰੀ ਦੇਹ ਦੀ ਖੱਲ ਲਾ ਕੇ। ਭਾਈ ਗੁਰਦਾਸ ਜੀ ਦੇ ਬਚਨ ਦਿਓ ਨਾ, ਕਹਿਣ ਲੱਗੇ ਮੇਰੇ ਸਰੀਰ ਦੀ ਖੱਲ ਲਾ ਕੇ ਮੈਂ ਚਾਹੁੰਦਾ ਗੁਰਸਿੱਖਾਂ ਦੇ ਪੈਰਾਂ ਦੇ ਜੋੜੇ ਜੁੱਤੀਆਂ ਬਣਾ ਦਿਓ, ਤੇ ਇਹ ਗੁਰਸਿੱਖ ਜਿਹੜੇ ਨੇ ਇਹ ਪੈਰੀ ਪਾ ਕੇ ਜੋੜੇ ਹੰਡਾਉਣ ਤੇ ਮੇਰੀ ਖੱਲ ਦੇ ਬਣੇ ਹੋਣ। ਇੰਨੀ ਨਿਮਰਤਾ, ਇੰਨਾ ਆਪਾ ਗਵਾਚਾ ਹੈ, ਮੈਂ ਉਹਨਾਂ ਦੇ ਚਰਨਾਂ ਨਾਲ ਲੱਗ ਕੇ ਕਿਤੇ ਪਵਿੱਤਰ ਹੋ ਜਾਵਾਂ, ਨਿਰਮਲ ਹੋ ਜਾਓ। ਭਾਈ ਗੁਰਦਾਸ ਜੀ ਕਹਿੰਦੇ ਮੇਰੇ ਸਰੀਰ ਦੀ ਖੱਲ ਲਾ ਲਓ, ਗੁਰਸਿੱਖਾਂ ਦੇ ਪੈਰਾਂ ਦੇ ਜੋੜੇ ਬਣਾ ਦਿਓ, ਉਹ ਹੰਡਾਉਣ ਮੇਰੀ ਖੱਲ ਦੇ ਜੋੜੇ। ਇੰਨੀ ਨਿਮਰਤਾ ਹੈ, ਭਾਵ ਇਹ ਗੁਰਸਿੱਖਾਂ ਦਾ ਅਦਬ ਹੈ, ਸਤਿਕਾਰ ਹੈ ਭਾਈ ਗੁਰਦਾਸ ਜੀ ਦੇ ਮਨ ਚ। ਮਸਤਕ ਲੱਗੇ ਸਾਧ ਰੇਣ, ਵਡਭਾਗ ਜਿਨ੍ਹਾਂ ਦੇ ਚਰਨ ਧੂੜ ਉਹਨਾਂ ਦੇ ਮੱਥੇ ਤੇ ਲੱਗਦੀ ਹੈ ਜਿਨ੍ਹਾਂ ਦੇ ਭਾਗ ਵੱਡੇ ਹੋਣ। ਸਾਧੂ ਜਨਾਂ ਦੇ ਚਰਨਾਂ ਦੀ ਧੂੜ ਗੁਰਸਿੱਖਾਂ ਦੇ ਪੈਰਾਂ ਦੀ ਖਾਕ ਉਹਨਾਂ ਦੇ ਮੱਥੇ ਤੇ ਹੀ ਲੱਗਦੀ ਹੈ ਜਿਨ੍ਹਾਂ ਦੇ ਭਾਗ ਵੱਡੇ ਹੋਣ। ਤੇ ਭਾਈ ਗੁਰਦਾਸ ਜੀ ਕਹਿੰਦੇ ਇਸ ਕਰਕੇ ਮੈਂ ਆਪਣੇ ਵੱਡੇ ਭਾਗ ਸਮਝਾਂਗਾ ਜੇ ਮੇਰੀ ਖੱਲ ਲਾ ਕੇ ਗੁਰਸਿੱਖਾਂ ਦੇ ਪੈਰਾਂ ਦੇ ਜੋੜੇ ਹੋ ਜਾਣ, ਗੁਰਸਿੱਖ ਹੰਡਾਉਣ। ਇੱਥੋਂ ਤੱਕ ਭਾਈ ਗੁਰਦਾਸ ਜੀ ਨੇ ਇੱਕ ਜਗ੍ਹਾ ਤੇ ਫਰਮਾਨ ਕੀਤਾ, ਆਖਿਆ ਭਾਈ ਗੁਰਦਾਸ ਜੀ ਐਡੇ ਮਹਾਨ ਤੱਤ ਬੇਤਾ ਹੋ, ਤੁਸੀਂ ਮਹਾਨ ਬ੍ਰਹਮ ਗਿਆਨੀ ਹੋ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਵੀ ਗੁਰਸਿੱਖਾਂ ਦੀ ਬਹੁਤ ਮਹਾਨ ਉਸਤਤ ਕੀਤੀ ਹੈ, ਤੇ ਤੁਸੀਂ ਗੁਰਸਿੱਖਾਂ ਦੇ ਬਾਰੇ ਚ ਕੀ ਆਖੋਗੇ। ਭਾਵੇਂ ਆਪਣੀਆਂ ਵਾਰਾਂ ਕਵਿਤਾ ਚ ਭਾਈ ਗੁਰਦਾਸ ਜੀ ਨੇ ਐਸੇ ਬੇਅੰਤ ਬਚਨ ਹੋਰ ਵੀ ਉਚਾਰਨ ਕੀਤੇ, ਜਿਵੇਂ ਅੱਜ ਇਸ ਪੌੜੀ ਵਿੱਚ ਫਰਮਾਨ ਕਰਦੇ ਨੇ, ਮੇਰੀ ਖੱਲੋਂ ਹੋ ਮੌਜੜੇ ਗੁਰਸਿੱਖ ਹੰਡਾਉਂਦੇ। ਪਰ ਭਾਈ ਗੁਰਦਾਸ ਜੀ ਨੇ ਇੱਕ ਬਚਨ ਹੋਰ ਉਚਾਰਨ ਕੀਤਾ ਜੀ, ਕਹਿਣ ਲੱਗੇ ਮੇਰੇ ਪੈਰ ਦੇ ਅੰਗੂਠੇ ਤੋਂ ਲੈ ਕੇ ਤੇ ਸਿਰ ਤੱਕ ਮੇਰੇ ਸਰੀਰ ਦੇ ਟੁਕੜੇ ਟੁਕੜੇ ਕਰਕੇ, ਟੋਟੇ ਟੋਟੇ, ਰੋਮ ਰੋਮ ਕਰਕੇ ਗੁਰਸਿੱਖਾਂ ਦੇ ਪੈਰਾਂ ਤੋਂ ਵਾਰ ਦਿਓ, ਗੁਰਸਿੱਖਾਂ ਦੇ ਚਰਨਾਂ ਤੋਂ ਵਾਰ ਦਿਓ। ਫਿਰ ਇਹਨਾਂ ਟੁਕੜਿਆਂ ਨੂੰ, ਜਿਹੜੇ ਮੇਰੇ ਸਰੀਰ ਦੇ ਟੋਟੇ ਕੀਤੇ ਨੇ, ਇਹਨਾਂ ਨੂੰ ਅੱਗ ਵਿੱਚ ਪਾ ਕੇ ਸਾੜ ਲਓ, ਭਸਮ ਕਰ ਦਿਓ। ਕਹਿਣ ਲੱਗੇ ਸਰੀਰ ਸੁਆਹ ਹੋ ਗਿਆ, ਭਸਮ ਹੋ ਗਿਆ ਸਰੀਰ, ਸਰੀਰ ਦੀ ਬਣ ਗਈ ਸੁਆਹ। ਜਿਹੜੀਆਂ ਹੱਡੀਆਂ ਅੱਗ ਵਿੱਚ ਪਾ ਕੇ ਨਹੀਂ ਸੜੀਆਂ, ਭਾਈ ਗੁਰਦਾਸ ਜੀ ਕਹਿਣ ਲੱਗੇ ਉਹਨਾਂ ਨੂੰ ਚੱਕੀ ਵਿੱਚ ਪਾ ਕੇ ਪੀਸ ਲਓ। ਉਹਨਾਂ ਹੱਡੀਆਂ ਦਾ ਬਣ ਗਿਆ ਚੂਰਾ, ਸਰੀਰ ਬਾਕੀ ਦੀ ਹੋ ਗਈ ਭਸਮ। ਕਹਿੰਦੇ ਉਸ ਭਸਮ ਦੀ ਤੇ ਹੱਡੀਆਂ ਦੇ ਚੂਰੇ ਦੀ ਇੱਕ ਢੇਰੀ ਲਾਓ ਤੇ ਹਵਾ ਨੂੰ ਆਵਾਜ਼ ਮਾਰੋ ਕਿ ਹਵਾ ਰਾਣੀਏ ਆ, ਹਵਾ ਦਾ ਬੁੱਲਾ ਆਵੇ। ਭਾਈ ਗੁਰਦਾਸ ਜੀ ਕਹਿੰਦੇ ਮੇਰੀਆਂ ਉਹ ਹੱਡੀਆਂ ਦਾ ਚੂਰਾ ਤੇ ਉਹ ਸਰੀਰ ਦੀ ਸੁਆਹ ਨੂੰ ਹਵਾ ਉਡਾ ਕੇ ਲੈ ਜੇ, ਪਰ ਹਵਾ ਨੂੰ ਇੱਕ ਬੇਨਤੀ ਕਰਨੀ ਹੈ ਕਿ ਹੇ ਹਵਾ, ਉਹਨਾਂ ਉਹਨਾਂ ਰਸਤਿਆਂ ਦੇ ਉੱਤੇ ਭਾਈ ਗੁਰਦਾਸ ਦੇ ਇਹ ਸਰੀਰ ਦੀ ਭਸਮ ਤੇ ਹੱਡੀਆਂ ਦਾ ਚੂਰਾ ਉਹਨਾਂ ਰਸਤਿਆਂ ਤੇ ਜਾ ਕੇ ਖਲਾਰ ਦੇ, ਜਿਨ੍ਹਾਂ ਰਸਤਿਆਂ ਤੇ ਅੰਮ੍ਰਿਤ ਵੇਲੇ ਗੁਰਸਿੱਖ ਚੱਲ ਕੇ ਗੁਰਦੁਆਰੇ ਜਾਂਦੇ ਆ, ਸਤ ਸੰਗਤ ਵਿੱਚ ਜਾਂਦੇ ਆ, ਤਾਂ ਕਿ ਕਿਸੇ ਜੁੜੇ ਹੋਏ ਗੁਰਸਿੱਖ ਦੇ ਪੈਰੀ ਲੱਗ ਜਾਵਾਂ ਤੇ ਮੇਰੇ ਪਾਪੀ ਦਾ ਉਧਾਰ ਹੋ ਜਾਏ। ਕਿੰਨੀ ਨਿਮਰਤਾ! ਇਹ ਗੁਰਸਿੱਖ ਦਾ ਜੀਵਨ ਦੱਸ ਰਹੇ ਆ ਕਿ ਗੁਰਸਿੱਖਾਂ ਦੇ ਚਰਨਾਂ ਨਾਲ ਲੱਗਾ, ਟੁਕੜੇ ਟੁਕੜੇ ਹੋ ਕੇ ਗੁਰਸਿੱਖਾਂ ਦੇ ਚਰਨਾਂ ਤੋਂ ਵਾਰਿਆ ਜਾਵਾਂ, ਭਸਮ ਹੋ ਕੇ, ਸੁਆਹ ਹੋ ਕੇ ਹਵਾ ਨਾਲ ਉੱਡਾਂ ਤੇ ਇਹ ਸੁਆਹ ਗੁਰਸਿੱਖਾਂ ਦੇ ਚਰਨਾਂ ਨਾਲ ਛੋਏ ਕਿਤੇ ਜਾ ਕੇ, ਜਿਹੜੇ ਰਾਹਾਂ ਤੋਂ ਗੁਰਸਿੱਖ ਚੱਲ ਕੇ ਸਤਸੰਗ ਕਰਨ ਜਾਂਦੇ ਆ, ਉਹਨਾਂ ਰਾਹਾਂ ਤੇ ਖਲਾਰ ਦੋ ਇਹ ਭਸਮ, ਤਾਂ ਕਿ ਮੇਰਾ ਉਧਾਰ ਹੋ ਜਾਏ। ਭਾਈ ਗੁਰਦਾਸ ਜੀ ਦੇ ਅੰਮ੍ਰਿਤ ਬਚਨ ਨੇ ਸਾਧ ਸੰਗਤ ਕਹਿੰਦੇ, ਨੱਖ ਸਿਸ ਲਓ ਸਗਲ ਅੰਗ ਰੋਮ ਰੋਮ ਕਰ, ਪੈਰ ਦੇ ਅੰਗੂਠੇ ਤੋਂ ਲੈ ਕੇ ਮੇਰੇ ਸਿਸ ਸਿਰ ਤੱਕ, ਨੱਖ ਸਿਸ ਲਓ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਏ, ਸਿੱਖਣ ਕੇ ਚਰਨ ਪਰ ਵਾਰੀਏ। ਉਸ ਤੋਂ ਬਾਅਦ ਅਗਨ ਜਲਾਏ ਫੁੱਨ ਪੀਸਣ ਪਿਸਾਏ ਤਾਏ, ਅੱਗ ਚ ਪਾ ਕੇ ਸਾੜ ਲਓ, ਪੀਸਣ ਪਿਸਾਏ, ਜਿਹੜਾ ਸਰੀਰ ਨਾ ਸੜੇ ਹੱਡੀਆਂ ਪੀਸ ਲਓ। ਅਗਨ ਜਲਾਏ ਫੁੱਨ ਪੀਸਣ ਪਿਸਾਏ ਤਾਹੇ, ਲੈ ਉੱਡੈ ਪਵਨ ਹੋਏ ਅਨਕ ਪ੍ਰਕਾਰੀ ਹੈ। ਪਵਨ ਹਵਾ ਅਨੇਕਾਂ ਢੰਗਾਂ ਨਾਲ ਇਸ ਨੂੰ ਉਡਾ ਕੇ ਲੈ ਜੇ, ਤੇ ਸੁੱਟਣਾ ਕਿੱਥੇ ਜਾ ਕੇ ਜੀ ਇਸ ਭਸਮ ਨੂੰ? ਜਤ ਕਤ ਸਿੱਖ ਪਗ ਧਰੈ ਗੁਰਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਏ। ਜਿੱਥੇ ਕਿੱਥੇ ਸਿੱਖ ਆਪਣੇ ਚਰਨ ਧਰਦੇ, ਪੈਰ ਰੱਖਦੇ ਆ ਜਿਹਨਾਂ ਰਸਤਿਆਂ ਤੇ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਏ। ਜਤ ਕਤ ਸਿੱਖ ਪਗ ਧਰੈ, ਪਗ ਦਾ ਮਤਲਬ ਪੈਰ, ਚਰਨ, ਪੰਥ ਪ੍ਰਾਤ, ਪ੍ਰਾਤ ਦਾ ਅਰਥ ਹੈ ਅੰਮ੍ਰਿਤ ਵੇਲੇ, ਪੰਥ ਦਾ ਅਰਥ ਰਸਤਾ। ਜਿੱਥੇ ਕਿੱਥੇ ਸਿੱਖ ਅੰਮ੍ਰਿਤ ਵੇਲੇ ਆਪਣੇ ਪੈਰ ਧਰਦੇ ਆ ਰਸਤਿਆਂ ਤੇ, ਚੱਲ ਕੇ ਜਾਂਦੇ ਸਤ ਸੰਗਤ ਵਿੱਚ, ਚੱਲ ਕੇ ਜਾਂਦੇ ਗੁਰਦੁਆਰੇ, ਚੱਲ ਕੇ ਜਾਂਦੇ ਕਿਤੇ ਪਰ ਉਪਕਾਰ ਕਰਨ ਲਈ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀ, ਉਹਨਾਂ ਉਹਨਾਂ ਰਸਤਿਆਂ ਤੇ ਭਸਮ ਡਾਰ ਦੋ, ਖਲਾਰ ਦੋ। ਕਾਹਦੇ ਲਈ ਕਰਨਾ ਹੈ ਸਾਰਾ ਕੁਛ? ਤੇ ਪਦ ਪਾਦਕ ਚਰਨ ਲਿਵ ਲਾਗੀ ਰਹਿ, ਦਇਆ ਕੇ ਦਇਆਲ ਮੋਹੇ ਪਤਤ ਉਦਾਰੀ ਹੈ। ਇਹ ਦਇਆ ਦੇ ਭੰਡਾਰੇ ਮੇਰੇ ਵਾਹਿਗੁਰੂ, ਤਾਂ ਕਿ ਮੇਰੇ ਪਾਪੀ ਦਾ ਉਧਾਰ ਹੋ ਜਾਏ। ਆਪਣੇ ਆਪ ਨੂੰ ਇੰਨੀ ਨਿਮਰਤਾ ਵਿੱਚ ਲੈ ਜਾਂਦੇ ਨੇ ਭਾਈ ਗੁਰਦਾਸ ਜੀ। ਸਾਧ ਸੰਗਤ, ਇਸ ਲਈ ਜਿਹੜੇ ਐਸੇ ਗੁਰਮੁਖ ਗੁਰਸਿੱਖ ਕਿਤਨੇ ਮਹਾਨ ਹੋਣਗੇ, ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਵਰਗੇ ਮਹਾਨ ਬ੍ਰਹਮ ਗਿਆਨੀ ਇਹ ਗੱਲ ਆਖਣ ਕਿ ਗੁਰਸਿੱਖਾਂ ਦੇ ਚਰਨਾਂ ਤੋਂ ਮੇਰੇ ਸਰੀਰ ਦੇ ਟੁਕੜੇ ਵਾਰਨੇ ਕਰਦੇ ਆ, ਜੋ ਇਸ ਅੰਮ੍ਰਿਤ ਬੋਲਾਂ ਵਿੱਚ इस पौड़ी विच उचारण करदे आ, कहिंदे मेरी खलों मौजड़ी गुरसिख हंडांदे मेरे शरीर की खल ला के गुरसिखां दे पैरां दे जोड़े जुतियां बना दे सिख हंडाउण मस्तक लगै साध रेण वड भाग जिन्हां दे भाग वड्डे हन उन्हां दे मत्थे ते ही साधु जनां दे चरणां दी धूड़ लगदी है ते साध संगत ओह भाव सागर तों पार हो जांदे हन साधु जनां ते गुरसिखां दी सेवा कमाउण वाले।